ਸਤਨਾਮ ਕਰਤਾ ਪੁਰਖ ਨੂੰ ਸੌਂਦ ਲੈ ਰਹੇ ਅਕਾਲ ਮੂਰਖ ਅਜਮੇ ਸਾਹਿਬਾਨ ਗੁਰ ਪ੍ਰਸਾਦ ਜਾ ਪਿਆਰ ਸਤ ਯੁਗ ਆਦਿ ਸਤ ਹੈ ਵੀ ਸਚ ਨਾਨਕ ਹੋਸੀ ਸਦਾ ਸਚ ਦਾ ਆਨੰਦ ਸਤਰੰਗ ਪਰਨਾਸੀ ਕਈ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਬਜਾਇਬ ਗਨੀਮੇ ਹਰਿਆਂ ਕਰਿਆਂ ਕਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਾਹਿਬ ਸਗੋਂ ਸਰਬਦਾ ਸਰਜੁਗਤੇ ਦੁਪਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜ ਹੀ ਸ੍ਰੀ ਗੁਰੂ ਗ੍ਰੰਥ ਮਜਾਰ ਪੂਰਨ ਦੇਖਿਓ ਆਤਮਾਨ ਦੁਆਤੈ ਸਰਵ ਨਿਵਾਰ ਹੈ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋਹਾਰ ਕਹਾਂ ਬੁੱਧ ਪ੍ਰਭ ਤੁਛ ਗਮਾਰੀ ਮਰਨ ਸਕੈ ਮਹਿਮਾਨ ਜੋ ਦਿਹਾਰੀ ਹਮ ਨਾ ਸਕਤ ਕਰ ਸਿਖਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੋ ਗੁਰੂ ਖਾਲਸਾ ਸਤਸੰਗ ਜੀ ਸਰਬੱਤ ਸੰਤਾਂ ਉਸ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਦਾ ਸਦਕਾ ਕਥਾ ਕੀਰਤਨ ਦਾ ਲਾਭ ਤਾਂ ਭਾਵੇਂ ਹਰ ਰੋਜ਼ ਹੀ ਕਰਦੇ ਹੋ ਉਹ ਵੀ ਦੋ ਵਕਤ ਸੁਬਹਾ ਸ਼ਾਮ ਹਰ ਦਿਨ ਰਹਿਣ ਕੀਰਤਨ ਗਾਈਏ ਗੋਵਰਧਨ ਦੋਵੇਂ ਕਰ ਪਰ ਅੱਜ ਵਿਸ਼ੇਸ਼ ਕਰਕੇ ਹਫ਼ਤਾਵਾਰੀ ਦੀਵਾਨ ਹੈ ਕੁਝ ਅਜਿਹੇ ਰੁਝਾਨ ਵੀ ਗੁਰਮੁਖਾਂ ਦੇ ਹੁੰਦੇ ਹੈ ਜਿਹੜੇ ਹਰ ਰੋਜ਼ ਕਥਾ ਕੀਰਤਨ ਦੇ ਵਿੱਚ ਹਾਜ਼ਰੀ ਨਹੀਂ ਕਰ ਸਕਦੇ ਹਫ਼ਤਾਵਾਰੀ ਦੀਵਾਨ ਵਿੱਚ ਵਿਸ਼ੇਸ਼ ਕਰਕੇ ਉਹ ਗੁਰਮੁਖ ਜਨ ਵੀ ਹਾਜ਼ਰ ਹੋ ਜਾਂਦੇ ਹੈ ਸੁਭਾਵ ਸਾਰੀਆਂ ਸੰਗਤਾਂ ਨੇ ਪਹਿਲਾਂ ਕੀਰਤਨ ਸਰਵਣ ਕੀਤਾ ਸਿੱਖ ਕੌਮ ਦੀ ਮਹਾਨ ਹਸਤੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਜਿਨ੍ਹਾਂ ਨੇ ਇੱਕ ਟਰੱਸਟ ਪੈਦਾ ਕੀਤਾ ਜਿਸ ਦੇ ਵਿੱਚ ਸਪਿਰਿਟ ਟਰੱਸਟ ਵਾਲੀਆਂ ਬੱਤੀਆਂ ਭਾਈ ਸਾਹਿਬ ਦੇ ਜੀਵਨ ਨੂੰ ਆਪ ਸਾਰੇ ਸੰਤਾਂ ਲਗਭਗ ਜਾਣਦੇ ਹੋ ਕਿਸੇ ਨੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ਭਾਈ ਜਸਵੀਰ ਸਿੰਘ ਜੀ ਖਾਲ ਖੰਨੇ ਉਹਨਾਂ ਦੇ ਟੈਂਟ ਹਾਊਸ ਦੀ ਦੁਕਾਨ ਸੀ ਜਿਸ ਵੇਲੇ ਉਹਨਾਂ ਨੇ ਕਥਾ ਕੀਰਤਨ ਪ੍ਰਚਾਰ ਦਾ ਦੌਰ ਆਰੰਭ ਕੀਤਾ ਹੈ ਦਾਸ ਉਸ ਵੇਲੇ ਦਾ ਉਹਨਾਂ ਗੁਰਮੁਖਾਂ ਦਾ ਕੇਵਲ ਜਾਣਵੇ ਨਹੀਂ ਬਹੁਤ ਪਿਆਰ ਸੀ ਭਾਈ ਸਾਹਿਬ ਤੇ ਉਹਨਾਂ ਦੀ ਅਗਾਂਹਵਧੂ ਸੋਚ ਦਾ ਸਿੱਟਾ ਕਿ ਬੱਚੀਆਂ ਕੀਰਤਨ ਬਹੁਤ ਸੁੰਦਰ ਕੀਰਤਨ ਕਰਦੇ ਗਈਆਂ ਬੱਚੀਆਂ ਗੁਰੂ ਕਿਰਪਾ ਕਰੇ ਇਹਨਾਂ ਬੱਚੀਆਂ ਤੇ ਹੋਰ ਤਰੱਕੀਆਂ ਕਰਨ ਉਸ ਤੋਂ ਬਾਅਦ ਗੁਰੂ ਘਰ ਦੇ ਜ਼ਿੰਮੇਦਾਰਾਂ ਦੇ ਵਿੱਚੋਂ ਦੋ ਹੀ ਪੋਸਟਾਂ ਬਹੁਤ ਜ਼ਿੰਮੇਦਾਰ ਹਨ ਕਿਸੇ ਵੀ ਕਮੇਟੀ ਦਾ ਪ੍ਰਧਾਨ ਜਾਂ ਜਨਰਲ ਸਕੱਤਰ ਸਤਿਕਾਰਯੋਗ ਸਾਰੇ ਮੈਂਬਰ ਸਾਹਿਬਾਨ ਜੇ ਗੁਰੂ ਪਿਆਰੇ ਭਾਈ ਕਸ਼ਮੀਰ ਸਿੰਘ ਜੀ ਜਿਨ੍ਹਾਂ ਦੇ ਬੋਲਣ ਦਾ ਅੰਦਾਜ਼ ਉਹਨਾਂ ਦੀ ਸਿਆਣਪ ਹਰ ਲਫ਼ਜ਼ ਵਿੱਚ ਜ਼ਾਹਰ ਕਰਦਾ ਹੈ ਬੜੇ ਠਰਮੇ ਦੇ ਨਾਲ ਬਹੁਤ ਧੀਰਜ ਭਾਅ ਦੇ ਨਾਲ ਉਹ ਜਦੋਂ ਵੀ ਬੋਲਦੇ ਹੈ ਕਿਉਂਕਿ ਮੈਂ ਤਾਂ ਉਦੋਂ ਇਹਨਾਂ ਨੂੰ ਲੰਮਾ ਲੈਕਚਰ ਦਿੰਦਿਆਂ ਦੇਖਿਆ ਜਦੋਂ ਵਿਰਸਾ ਸੰਭਾਲ ਸੰਮੇਲਨ ਸੀ ਸੰਤ ਸਮਾਜ ਵੱਲੋਂ ਭਾਈ ਸਾਹਿਬ ਜੀ ਨੇ ਤੁਹਾਡਾ ਯੂਕੇ ਦੀਆਂ ਸੰਗਤਾਂ ਦਾ ਸਿਰ ਉੱਚਾ ਕੀਤਾ ਉੱਥੇ ਇੰਨਾ ਵਧੀਆ ਬੋਲ ਕੇ ਆਏ ਤੇ ਸਕੇ ਸੰਭਾਲ ਰਹੇ ਹੈ ਤੇ ਉਹਨਾਂ ਨੇ ਜੋ ਵਿਚਾਰ ਆਪ ਜੀ ਦੇ ਨਾਲ ਜੋ ਦੁਖਾਂਤ ਵੀ ਸਾਂਝਾ ਕੀਤਾ ਜੋ ਮੈਂ ਸੁਣਿਆ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਿਨਾਂ ਨਾਗਾ ਨਿਯਮ ਦੇ ਨਾਲ ਕਥਾ ਦੇ ਵਿੱਚ ਮੈਂ ਦੋ ਹਫ਼ਤੇ ਤੋਂ ਦੇਖ ਰਿਹਾ ਹਾਜ਼ਰੀ ਭਰਦੇ ਆ ਰਹੇ ਹਨ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਤਕਰੀਬਨ 97 ਵਿੱਚ ਮੈਂ ਗੁਰੂ ਨਾਨਕ ਗੁਰਦੁਆਰੇ ਤੋਂ ਹੀ ਮੁੜ ਗਿਆ ਸੀ ਉਸ ਤੋਂ ਬਾਅਦ 98-99 ਲਗਾਤਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੇ ਨਾਲ ਸੁਸ਼ੋਭਿਤ ਇਸ ਅਸਥਾਨ ਦੇ ਪ੍ਰਬੰਧਕਾਂ ਔਰ ਸੰਗਤਾਂ ਦੇ ਨਾਲ ਪਿਆਰ ਬਣਿਆ ਹੋਇਆ ਜਿਤਨਾ ਸਨਮਾਨ ਦਿੰਦੇ ਹੋ ਜਿਤਨਾ ਪਿਆਰ ਦਿੰਦੇ ਹੋ ਦਾਸ ਪਾਉਣੇ ਦੇ ਯੋਗ ਨਹੀਂ ਹੈ ਇਹ ਤੁਹਾਡੀ ਉਦਾਰਤਾ ਹੈ ਨਹੀਂ ਤਾਂ ਇੱਕ ਗਰੀਬ ਕਿਸਾਨ ਦੇ ਘਰ ਪੈਦਾ ਹੋ ਕੇ ਜਿਸ ਬੱਚੇ ਦਾ ਪਿਤਾ ਸਿਰ ਤੋਂ ਉੱਠ ਗਿਆ ਹੋਵੇ ਉਹ ਵੀ ਜਨਮ ਲੈਣ ਤੋਂ ਕੁਛ ਸਮਾਂ ਪਹਿਲਾਂ ਉਸ ਬੱਚੇ ਦਾ ਤਾਂ ਰੱਬ ਹੀ ਰਾਖਾ ਹੁੰਦਾ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦੇ ਹੋਇਆ ਭਾਈਆਂ ਵੱਲੋਂ ਕੋਈ ਇਨਸਾਫ਼ ਨਹੀਂ ਮਿਲਿਆ ਸਿੱਖੀ ਨਾਨਕੇ ਘਰ ਤੋਂ ਆਈ ਪਿਤਾ ਜੀ ਅਮਰਧਾਰੀ ਸਿਰ ਚਲੇ ਗਏ ਤੇ ਗੁਰੂ ਨੇ ਕਿਰਪਾ ਕੀਤੀ 6.5 ਜਾਂ 7 ਵਰ੍ਹਿਆਂ ਦੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜਿਆ ਅੰਮ੍ਰਿਤ ਦੀ ਦਾਤ ਮਿਲੀ ਮਹਾਂਪੁਰਖਾਂ ਦੀ ਸੰਗਤ ਮਿਲੀ ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਮੈਨੂੰ ਆਪਣੇ ਦਿਨ ਯਾਦ ਨੇ ਜਦੋਂ ਮੈਂ ਹਜ਼ੂਰ ਸਾਹਿਬ ਨਦੇੜ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹਾਜ਼ਰ ਜਾਣ ਕੇ ਅਰਦਾਸ ਕੀਤੀ ਸੀ ਇੱਕ ਮਹਾਂਪੁਰਸ਼ਾਂ ਨੇ ਦੱਸਿਆ ਸੀ ਕਿ ਜਿਹਨੂੰ ਕੀਰਤਨ ਨਾ ਆਉਂਦਾ ਹੋਵੇ ਕਥਾ ਨਾ ਆਉਂਦੀ ਹੋਵੇ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਦਾ ਹੀ ਹਾਜ਼ਰ ਨਾਜ਼ਰ ਹੈ ਤਾਂ ਸਾਰੀ ਜਗ੍ਹਾ ਹੀ ਹਾਜ਼ਰ ਨਾਜ਼ਰ ਪਰ ਉੱਥੇ ਕਲਾ ਵਰਤਦੀ ਹੈ ਕਿ ਅਰਦਾਸ ਨੂੰ ਜ਼ੋਰ ਹੁੰਦੀ ਮੇਰਾ ਬਚਪਨ ਸੀ ਮੈਂ ਵੀ ਉਸ ਭੋਲੇ ਪਾਸ ਰੋ ਰੋ ਕੇ ਅਰਦਾਸ ਕੀਤੀ ਕਿ ਦਾਤਾ ਮੈਂ ਤੇਰੇ ਘਰ ਦਾ ਕੂਕਰ ਬਣਨਾ ਚਾਹੁੰਦਾ ਵੀ ਕਿਰਪਾ ਕਰ ਮੈਨੂੰ ਕੀਰਤਨ ਦੀ ਔਰ ਕਥਾ ਦੀ ਦਾਤ ਬਖਸ਼ਿਸ਼ ਕਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਮਹਾਂਪੁਰਖਾਂ ਦੁਆਰਾ ਹੋਈ ਕੀਰਤਨ ਦੀ ਦਾਤ ਮਿਲੀ ਜਾਂ ਕਥਾ ਦੀ ਜੋ ਕੁਛ ਵੀ ਮਿਲਿਆ ਇਹ ਸਭ ਕੁਛ ਸਾਸ ਜੀ ਮਹਾਂਪੁਰਸ਼ਾਂ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਦੁਆਰਾ ਦਾਤ ਪ੍ਰਾਪਤ ਹੋਈ ਗੁਰਬਾਣੀ ਦੇ ਅੱਖਰ ਮਿਲੇ ਗੁਰਬਾਣੀ ਦਾ ਸੁਧੂ ਉਚਾਰਨ ਕਰਨ ਸਿੱਖਿਆ ਬੜਾ ਲੰਮਾ ਸਮਾਂ ਗੁਰਬਾਣੀ ਦੇ ਅਰਥਾਂ ਦਾ ਵਿਚਾਰ ਕਰਨ ਦਾ ਹੁਣ ਤੱਕ ਤੁਹਾਡੀ ਕਿਰਪਾ ਦਾ ਸਦਕਾ ਇੱਕ ਓਅੰਕਾਰ ਤੋਂ ਲੈ ਕੇ 18-10 ਤੱਕ 5 ਕਥਾ ਜਿਹੜੀਆਂ ਸੰਪੂਰਨ ਹੋ ਚੁੱਕੀਆਂ ਹਨ ਤੇ ਅੱਗੇ ਤੁਰਨਾ ਨਹੀਂ ਸੀ ਪਰ ਹੁਣ 6ਵੀਂ ਕਥਾ ਜਥੇ ਵਾਲਿਆਂ ਨੇ ਬੜਾ ਜ਼ੋਰ ਪਾ ਕੇ ਆਰੰਭ ਕਰ ਲਈ ਹੈ ਅਖੰਡ ਪਾਠ ਕਰਕੇ ਉਹਨਾਂ ਨੇ ਰਸਮੀ ਤੌਰ ਤੇ ਗੁਰੂ ਮੰਤਰ ਮੈਂ ਇੰਦਰੀ ਸੀ ਇੰਗਲੈਂਡ ਤੇ ਇਹ 6ਵੀਂ ਕਥਾ ਜਥੇ ਵਿੱਚ ਆਰੰਭ ਹੋ ਚੁੱਕੀ ਹੈ ਇੱਕ ਕਥਾ ਵਿੱਚ ਕਿੰਨੇ ਹੀ ਪ੍ਰਚਾਰਕ ਗਿਆਨੀ ਸਿੰਘ ਪੈਦਾ ਹੋ ਜਾਂਦੇ ਨੇ ਇੱਕ ਕਥਾ ਵਿੱਚ ਸੋ ਗੁਰੂ ਕਿਰਪਾ ਕਰੇ ਅੱਜ ਦਾ ਵਿਸ਼ੇਸ਼ ਕਰਕੇ ਜਿਹੜਾ ਦੀਵਾਨ ਹੈ ਹੁਣੇ ਹੁਣ ਬੱਚਿਆਂ ਨੇ ਜਿਹੜਾ ਪਹਿਲਾਂ ਸ਼ਬਦ ਪੜਿਆ ਸੀ ਔਰ ਅਖੀਰ ਦੇ ਵਿੱਚ ਜਿਹੜੀਆਂ ਤੁਕਾਂ ਪੜ੍ਹਨੀਆਂ ਸੀ ਜੋਮ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਦੇ ਗਰਾਨਾ ਕਹੋ ਕਬੀਰ ਐਸਾ ਗੁਣ ਬ੍ਰਹਮ ਪਾਗਾ ਪਉ ਮਨ ਸੁਣ ਸੁਣ ਅਜਿਹੀਆਂ ਗਹਿਰਾਈਆਂ ਕਬੀਰ ਸਾਹਿਬ ਜੀ ਦੇ ਸ਼ਬਦ ਵਿੱਚ ਜਿਹੜੀਆਂ ਹਰ ਇੱਕ ਦੇ ਬਸ ਦੀ ਬਾਤ ਨਹੀਂ ਕਿ ਉਹਨਾਂ ਦੀ ਬੁੱਧ ਕੀ ਇਸ ਨੂੰ ਪਕੜ ਸਕੇ ਇਤਨੀ ਗੱਲ ਹੀ ਹੈ ਤੇ ਜੋ ਭਗਤੀ ਦਾ ਮਾਰਗ ਹੈ ਉਹਨਾਂ ਸ਼ਬਦਾਂ ਦੇ ਵਿੱਚ ਝਲਕਾਂ ਦਿੱਤੀਆਂ ਕਿ ਭਗਤੀ ਮਾਰਗ ਦੇ ਬਾਰੇ ਆਪਾਂ ਕੁਝ ਗੱਲਾਂ ਵਿਚਾਰਾਂਗੇ ਜੈ ਸ਼੍ਰੀ ਗੁਰੂ ਕਿਰਪਾ ਕਰੇਗਾ ਇਹਨੂੰ ਸਮਝ ਲਓ ਵੀ ਮਾਰਗ ਸੰਕਲਪ ਤੇ ਹੀ ਅੱਜ ਦੀ ਵਿਚਾਰ ਹੋਏ, ਕਿਉਂਕਿ ਇਹ ਸੌਖਾ ਜਿਹਾ ਸ਼ਬਦ ਹੈ ਜਿਹੜਾ ਮਾਰਗ ਹੈ। ਗੁਰਬਾਣੀ ਦੇ ਵਿੱਚ ਬਹੁਤ ਸ਼ਬਦ ਸ਼ਬਦਾਂ ਵਿੱਚ ਤੁਕਾਂ ਵਿੱਚ ਵਾਰ ਵਾਰ ਵਰਤਿਆ ਜਾਂਦਾ ਕਿ ਇਹਦੇ ਨਾਲ ਅਸੀਂ ਅੰਤਰੀ ਭਾਵ ਸੌਖਾ ਸਮਝ ਸਕਦੇ ਹਾਂ। ਦੇਖੋ ਮਾਰਗ ਜਿਹੜਾ ਹੈ, ਮਾਰਗ ਦਾ ਬਿਲਕੁਲ ਹੀ ਸੌਖਾ ਜਿਹਾ ਅਰਥ ਹੈ, ਮਾਰਗ ਦਾ ਅਰਥ ਰਸਤਾ ਹੈ, ਕੋਈ ਮੁਸ਼ਕਲ ਵਾਲਾ ਸ਼ਬਦ ਨਹੀਂ ਵੀ ਜਿਹੜਾ ਸਾਡੇ ਸਮਝਣਾ। ਪਰ ਸੰਸਾਰ ਦਾ ਕੋਈ ਵੀ ਮਾਰਗ ਹੈ ਉਹਦਾ ਸੰਬੰਧ ਇੱਕ ਮੰਜ਼ਿਲ ਦੇ ਨਾਲ ਜੁੜਿਆ ਹੁੰਦਾ। ਜੇ ਰਸਤਾ ਮੰਜ਼ਿਲ ਨਾਲ ਨਹੀਂ ਜੁੜਿਆ ਤਾਂ ਫਿਰ ਰਸਤਾ ਨਹੀਂ। ਮਾਰਗ ਔਰ ਮੰਜ਼ਿਲ ਦੋ ਸ਼ਬਦ ਪੜ੍ਹਦੇ, ਮਾਰਗ ਦਾ ਸੰਬੰਧ ਹੈ ਮੰਜ਼ਿਲ ਦੇ ਨਾਲ, ਮਾਰਗ ਜੁੜਿਆ ਹੋਇਆ ਮੰਜ਼ਿਲ ਦੇ ਨਾਲ ਕਿ ਮਾਰਗ ਤੇ ਤੁਰਨ ਵਾਲੇ ਨੂੰ ਇੱਕ ਇੱਕ ਕਦਮ ਤੁਰਦਿਆਂ 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 ਰਾਤ ਦਿਨ ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਂਦਾ। ਔਰ ਲਿਖਿਆ ਹੁੰਦਾ ਪਹੁੰਚ ਮਾਰਗ, ਇਹ ਸ਼ਬਦ ਵੀ ਲਿਖੇ ਹੁੰਦੇ ਨੇ, ਇਹ ਮਾਰਗ ਕਿੱਥੇ ਪਹੁੰਚਾਏਗਾ ਤੈਨੂੰ ਲਿਖਿਆ ਹੁੰਦਾ। ਤੇ ਕੁਝ ਮਾਰਗ ਸੰਸਾਰ ਦੇ ਐਸੇ ਵੀ ਨੇ ਪਹੁੰਚਾ ਤਾਂ ਦਿੰਦੇ ਨੇ ਪਰ ਰਸਤੇ ਜਾਣ ਦਾ ਖਤਰਾ ਹੁੰਦਾ, ਜਾਣ ਜਾ ਸਕਦੀ ਹੈ, ਖਤਰਨਾਕ ਮਾਰਗ ਹੈ ਰਸਤੇ। ਕੋਈ ਜਾਨ ਲੇਵਾ ਜਾਨਵਰ ਵੀ ਜਾਨ ਲੈ ਸਕਦਾ, ਕੋਈ ਚੋਰ ਡਾਕੂ ਵੀ ਲੁੱਟ ਸਕਦਾ ਹੈ, ਹੋ ਸਕਦਾ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਜ਼ਿੰਦਗੀ ਸਮਾਪਤ ਹੋ ਜਾਏ ਤੇ ਪਹੁੰਚ ਹੀ ਨਾ ਪਾ ਸਕੀਏ। ਤੇ ਉਹ ਮਾਰਗ ਤਾਂ ਸੀ ਪਰ ਮਾਰਗ ਐਸਾ ਸੀ ਜਿਹੜਾ ਖਤਰੇ ਤੋਂ ਖਾਲੀ ਨਹੀਂ। ਕੁਝ ਮਾਰਗ ਐਸੇ ਨੇ ਜਿਹਦੇ ਚ ਐਸਾ ਖਤਰਾ ਤਾਂ ਨਹੀਂ ਕੋਈ ਹੁੰਦਾ, ਪਰ ਉਹਦੇ ਵਿੱਚ ਘੁੰਮਣ ਚ ਏਰੀਆਂ ਐਸੀਆਂ ਹਨ ਕਿ ਮਾਰਗ ਛੋੜ ਕੇ ਬੰਦਾ ਕੁਮਾਰਗ ਪੈ ਸਕਦਾ ਮੰਦਰ ਫਿਰ। ਕੁਝ ਮਾਰਗ ਤਾਂ ਹੁੰਦੇ ਨੇ ਪਰ ਔਖੇ ਇੰਨੇ ਹੁੰਦੇ ਨੇ, ਬੰਦਾ ਪਹੁੰਚ ਤਾਂ ਗਿਆ ਪਰ ਬਹੁਤ ਮਾਰਗ ਉੱਤੇ ਕਹਿੰਦੇ ਜੀ ਬੜੀ ਮੁਸ਼ਕਲ ਦੇ ਨਾਲ ਬੜੀ ਖੇਚਲ ਹੋਈ ਆਪਣੀ, ਇੱਕ ਮਾਰਗ ਐਸਾ ਹੁੰਦਾ ਜਿਹਦੇ ਖਤਰਾ ਵੀ ਕੋਈ ਨਹੀਂ, ਪਹੁੰਚਦਾ ਵੀ ਸੌਖਾ ਹੈ, ਮਾਰੇ ਚ ਘੁੰਮਣ ਕੇ ਵੀ ਕੋਈ ਨਹੀਂ, ਜਾਨ ਲੇਵਾ ਕੋਈ ਜੀਵ ਐਸਾ ਨਹੀਂ, ਕੋਈ ਚੋਰ ਅਚੱਕਾ ਨਹੀਂ, ਤੇ ਘੁੰਮਣ ਕੇ ਵੀ ਕੋਈ ਨਹੀਂ, ਸਿੱਧਾ ਮਾਰਗ ਹੈ। ਬਸ ਇਹ ਗੱਲਾਂ ਆਪ ਜੀ ਨੇ ਧਿਆਨ ਚ ਰੱਖਣੀਆਂ ਤਾਂ ਕਿ ਮੇਰੀ ਕਹਾਣੀ ਗੱਲ ਤੁਹਾਡੇ ਸਮਝ ਆ ਜਾਵੇ। ਤੇ ਇਹਦੇ ਨਾਲ ਹੀ ਇੱਕ ਹੋਰ ਸੌਖਾ ਹੋ ਜਾਊਗਾ ਅੱਗੇ ਜਾ ਕੇ ਸਮਝਣਾ, ਤੁਹਾਡੇ ਇੱਥੇ ਮੁਲਕ ਚ ਵੀ ਹੋਣਗੇ, ਮੈਂ ਇਹਨਾਂ ਸੜਕਾਂ ਦਾ ਬਹੁਤਾ ਵਾਕਫ ਨਹੀਂ, ਕਨੇਡਾ ਥੋੜਾ ਜਿਹਾ ਵੱਧ ਟਾਈਮ ਉੱਥੇ ਰਹਿਣ ਨੂੰ ਮਿਲਿਆ। ਤੇ ਜਿਵੇਂ ਭਾਈ ਜਸਵੀਰ ਸਿੰਘ ਜੀ ਲਈ ਕਰਦੇ ਆ ਜਾਂ ਰਸਪਾਲ ਸਿੰਘ ਜੀ ਜਿਵੇਂ ਰਹਿ ਗੁਰਮੁਖ ਲੈ ਜਾਂਦੇ ਆ ਜਿਵੇਂ ਬਰਮਿੰਘਮ ਕਰ ਲੈ ਕੇ, ਵੈਸੇ ਤਾਂ ਲੋੜ ਨਹੀਂ ਪੈਂਦੀ ਕਿਤੇ ਸੋਧੇ ਸੇ ਪੁੱਛ ਲਈ ਦਾ ਸੜਕ ਦਾ ਨਾਮ ਕੀ ਹੈ, ਜਿਵੇਂ ਮੈਂ ਰਸਪਾਲ ਨੂੰ ਪੁੱਛਣੇ ਸੜਕ ਦਾ ਨਾਮ ਕੀ ਸੀ ਯਾਰ। ਮੈਂ ਇੱਕ ਦਿਨ ਪੁੱਛਿਆ ਉਹਨੂੰ, ਗੁਰਬੀਰ ਸਿੰਘ ਦਾ ਰਿਸ਼ਤੇਦਾਰ ਹੀ ਹੈ, ਮੇਰੀ ਨੂੰਹ ਦਾ ਸਕਾ ਭਰਾ ਹੈ, ਮੈਂ ਉੱਥੇ ਰਹਿਣਾ ਹੁਣ। ਮੈਂ ਕਿਹਾ ਬੇਟਾ ਦਵਿੰਦਰ ਸਿੰਘ ਦੇ ਸੜਕ ਦਾ ਨਾਮ ਕੀ ਹੈ ਰੋਡ ਦਾ? ਕਹਿੰਦੇ ਜੀ ਇਸ ਦਾ ਨਾਮ ਬਵੇੜ ਹੈ, ਕਨੇਡਾ ਦੇ ਵਿੱਚ ਹੈ। ਅੱਗੇ ਇੱਕ ਗੋਲ ਚੱਕਰ ਆਇਆ ਜਿਹਨੂੰ ਤੁਸੀਂ ਰਾਉਂਡ ਰੋਡ ਕਹਿੰਦੇ ਹੋ, ਸਿੱਧੀ ਅਸੀਂ ਜਾ ਰਹੇ ਹਾਂ ਤੇ ਮੈਂ ਕਹਿ ਵੀ ਬਵੇੜ ਕਿੱਥੇ ਕਿਤਾਬ ਦੀ ਸਮਾਪਤ ਹੁੰਦੀ ਹੈ? ਕਹਿੰਦੇ ਜੀ ਹੋ ਗਈ ਸਮਾਪਤ। ਮੈਂ ਕਿਹਾ ਕਿੱਥੇ, ਆਪਾਂ ਤਾਂ ਸਿੱਧੇ ਜਾ ਰਹੇ ਹਾਂ। ਕਹਿੰਦਾ ਨਹੀਂ ਜੀ ਹੁਣ ਇਹ ਕੈਂਸਲ ਮੋਰ ਬਣ ਗਈ, ਇਹਦਾ ਨਾਮ ਕੈਂਸਲ ਮੋਰ ਹੈ। ਸੜਕ ਸਿੱਧੀ ਜਾ ਰਹੀ ਹੈ ਤੇ ਸੜਕ ਬਦਲ ਵੀ ਗਈ, ਰੇਲ ਗੱਡੀ ਦੀ ਜੇ ਰੇਲ ਬਦਲਦੀ ਹੈ ਦੂਜੀ ਲਾਈਨ ਤੇ ਆਉਂਦੀ ਹੈ, ਕੋਈ ਕਾਂਟਾ ਬਦਲਿਆ ਹੋਇਆ ਕੁਛ ਨਹੀਂ। ਤੇ ਉਸ ਤੇ ਅੱਗੇ ਫਿਰ ਇੱਕ ਚੌਂਕ ਆਇਆ, ਉਹ ਚੌਂਕ ਤੇ ਅੱਗੇ ਫਿਰ ਸੜਕ ਦਾ ਨਾਮ ਬਦਲ ਗਿਆ। ਮੈਨੂੰ ਵੀ ਦਿਲਚਸਪੀ ਹੋ ਗਈ, ਮੈਨੂੰ ਪਤਾ ਨਹੀਂ ਕੰਮ ਦੇਣ ਵਾਲੀ ਬਾਤ ਲੱਗੀ। ਮੈਂ ਕਿਹਾ ਬੇਟਾ ਹੁਣ ਇਹਦਾ ਨਾਮ ਕੀ ਹੈ? ਕਹਿੰਦਾ ਜੀ ਹੁਣ ਰਦਰਫੋਰਡ ਹੋ ਗਿਆ ਇਹਦਾ ਨਾਮ। ਮੈਂ ਕਿਹਾ ਬਸ। ਕਹਿੰਦਾ ਜੀ ਤੁਸੀਂ ਬੜੀ ਦਿਲਚਸਪੀ ਨਾਲ ਪੁੱਛ ਰਹੇ ਹੋ। ਮੈਂ ਕਿਹਾ ਜੀ ਮੇਰਾ ਮਸਲਾ ਹੋ ਗਿਆ। ਹੁਣ ਆਓ ਇਸ ਕਹਾਣੀ ਦਾ ਤਰੀਕ ਵਾਪਸ। ਸੰਸਾਰ ਦੇ ਮਾਰਗਾਂ ਤੇ ਅਸੀਂ ਉਹ ਮਾਰਗ ਸਮਝ ਸਕਦੇ ਹਾਂ ਜਿਸ ਮਾਰਗ ਦੇ ਤੁਸੀਂ ਔਰ ਮੈਂ ਸਾਰੇ ਹੀ ਰਾਹੀ ਹਾਂ, ਯਾਤਰੂ ਹਾਂ। ਕੋਈ ਵੀ ਸੰਸਾਰ ਵਿੱਚ ਐਸਾ ਵਿਅਕਤੀ ਨਹੀਂ ਜਿਹੜਾ ਰਾਹੀ, ਜਿਹੜਾ ਵਰਤਾਓ ਨਹੀਂ ਹੈ। ਸੁਖਮਨ ਸਾਹਿਬ ਪੜ੍ਹਦੇ ਹੋ ਮਾਰੇ ਕੀ ਕਹਿੰਦੇ ਨੇ, ਵਰਤਾਓ ਸਿਓ ਜੋ ਲਾਵੈ ਨਿਹ ਤਾਂ ਕੇ ਹਾਥ ਨਾ। ਸਤਿਗੁਰੂ ਕਹਿੰਦੇ ਨੇ ਜਿੰਨਾ ਸੰਸਾਰ ਹੈ ਸਭ ਵਰਤਾਓ ਹੈ, ਰਾਹੀ ਹੈ, ਮੁਸਾਫਰ ਨੇ ਸਾਰੇ। ਜੇਤੇ ਜੀ ਕਲੀ ਨੀ ਬੈਠਦਾ ਸੀ, ਜਿੰਨੇ ਜੀਵਨ ਚੇਤੇ ਵਰਤਾਓ ਚੀਰੀ ਆਈ ਢਿੱਲ ਨਾ ਖਾਓ। ਬਤਾਓ ਕੀ ਰਾਹੀ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕੋਈ ਛੋਟਾ ਬੱਚਾ ਮਿਲ ਗਿਆ ਜਿਹਦੇ ਨਾਲ ਅਸੀਂ ਪੁੱਤਰ ਦਾ ਰਿਸ਼ਤਾ ਜੋੜ ਲਿਆ, ਕੋਈ ਭਰਾ ਮਿਲ ਗਿਆ, ਮਾਂ ਬਾਪ ਮਿਲ ਗਏ, ਇਹ ਸਭ ਰਸਤੇ ਚ ਤੁਰੇ ਜਾਂਦਿਆਂ ਨੂੰ ਸਾਨੂੰ ਰਸਤੇ ਚ ਰਾਹੀ ਮਿਲੇ ਹੋਏ ਸਾਰੇ। ਇਹ ਮੂਰਖਤਾਈ ਦੇ ਨਾਲ ਜੇ ਉਹ ਇੰਨਾ ਲਾ ਬੈਠੇ ਆ ਕਿ ਛੱਡਣ ਨੂੰ ਜੀ ਨਹੀਂ ਕਰਦਾ, ਮਜ਼ਬੂਰੀ ਦੇ ਨਾਲ ਭਾਵੇਂ ਜੰਗ ਛੁਡਾ ਕੇ ਲੈ ਜਾਣ ਪਰ ਸਾਡਾ ਦਿਲ ਪੁਰ ਜਾਣ ਜੀ ਨਹੀਂ ਕਰਦਾ। ਮਾਰੇ ਕਦੇ ਇੱਕ ਤੋਂ ਤੂੰ ਅਹਿਸਾਸ ਕਰ ਵੀ ਰਾਹੀ ਹੈ, ਇਸ ਤੋਂ ਬਾਅਦ ਕੁਛ ਵੀ ਨਹੀਂ। ਜਦੋਂ ਤੂੰ ਹੈ ਹੀ ਰਾਹੀ ਤੂੰ ਫਿਰ ਕਿਉਂ ਭੜਕ ਰਿਹਾ, ਤੁਰਦਾ ਰਿਹਾ? ਹੱਦ ਹੋ ਗਈ ਕਿਹਾ ਜਾ ਰਾਹੀ ਹੈ, ਕੋਈ ਪੁੱਛ ਵੀ ਜਾਣਾ ਕਿੱਥੇ ਹੈ? ਅਸੀਂ ਜੀ ਤਾਂ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾਣਾ। ਲੋਕੀ ਕੀ ਕਹਿਣਗੇ? ਕਹਿਣਗੇ ਇਹ ਮੈਂਟਲੀ ਹੋ ਸਕਦਾ ਜਿਹੜਾ ਤੁਰ ਰਿਹਾ ਔਰ ਇਹ ਨਹੀਂ ਪਤਾ ਜਾਣਾ ਕਿੱਥੇ ਹੈ। ਜ਼ਿੰਦਗੀ ਤਾਂ ਤੁਰ ਰਹੀ ਹੈ ਲੇਕਿਨ ਪਤਾ ਨਹੀਂ ਕਿੱਥੇ ਜਾਣਾ। ਚਲੋ ਇਮਾਨਦਾਰੀ ਨਾਲ, ਕਿਉਂਕਿ ਬੋਲਣ ਦਾ ਤੁਸੀਂ ਬੋਲ ਨਹੀਂ ਸਕਦੇ, ਵਿਧਾਨ ਹੈ, ਬੋਲ ਤਾਂ ਨਹੀਂ ਸਕਦਾ ਜੇ ਮੈਂ ਜਿੱਥੇ ਬੈਠਾ। ਜੇ ਮੈਂ ਭਲਾ ਤੁਹਾਡੇ ਤੇ ਇੱਕ ਸਵਾਲ ਕਰਾਂ ਵੀ ਤੁਹਾਡੇ ਚੋਂ ਕੋਈ ਬੰਦਾ ਦੱਸੇ ਕਿ ਸਰੀਰ ਤਿਆਗਣ ਤੋਂ ਬਾਅਦ ਕਿੱਥੇ ਜਾਣ ਦੀ ਤਿਆਰੀ ਹੈ ਤੁਹਾਡੀ? ਮੇਰਾ ਖਿਆਲ ਇੱਕ ਵੀ ਨਹੀਂ ਦੱਸ ਸਕਦਾ ਕਿ ਮੈਂ ਮਰ ਕੇ ਜਾਣਾ ਕਿੱਥੇ। ਕਹਿਣਗੇ ਜੀ ਜਿਹਦਾ ਕੋਈ ਪਤਾ ਨਹੀਂ, ਕੀ ਫਿਰ ਸਾਡੇ ਤੇ ਲਾਗੂ ਨਹੀਂ ਹੁੰਦਾ? ਅਸੀਂ ਕਿਹੋ ਜਿਹੇ ਮੁਸਾਫਰ ਹੈ ਜਿਹਨਾਂ ਨੂੰ ਇਹ ਨਹੀਂ ਪਤਾ ਜਾਣਾ ਕਿੱਥੇ ਹੈ? ਅਸੀਂ ਜੇ ਇਹ ਪੁੱਛ ਲਈਏ ਤੂੰ ਆਇਆ ਕਿੱਥੋਂ ਆਇਆ, ਜਵਾਬ ਇਹ ਦਾ ਵੀ ਹੋਗਾ ਵੀ ਪਤਾ ਇਹ ਵੀ ਨਹੀਂ ਹੈ ਕਿੱਥੋਂ ਆਇਆ। ਜਿਹੜੇ ਰਾਹੀ ਨੂੰ ਇਹੀ ਦਾ ਪਤਾ ਹੋਵੇ ਤੂੰ ਆਇਆ ਕਿੱਥੋਂ ਹੈ ਤੇ ਜਾਣਾ ਕਿੱਥੋਂ ਹੈ, ਮੈਂ ਇਹਨੂੰ ਪਾਗਲ ਨਹੀਂ ਕਹਾਂਗੇ ਹੋਰ ਕੀ ਕੰਮ। ਮੈਨੂੰ ਕੋਈ ਪੁੱਛ ਲੈਂਦੇ ਸੁਣ ਵੇ ਤੂੰ ਕੌਣ, ਕਹਾਂ ਤੇ ਆਇਆ? ਤੇ ਮਹਾਰਾਜ ਸਾਹਿਬ ਕਹਿੰਦੇ ਨੇ ਤੂੰ ਭੁੱਲ ਗਿਆ ਸੱਜਣਾ, ਮੈਂ ਤੈਨੂੰ ਦੱਸਣ ਦੇ ਲਈ ਆ ਗਿਆ। ਭੋਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਇਹ ਗੁਰੂ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦਾ, ਗੁਰੂ ਗ੍ਰੰਥ ਸਾਹਿਬ ਵਰਗਾ ਜਿਹੜਾ ਭੁੱਲਿਆਂ ਨੂੰ ਰਸਤੇ ਤੇ ਲੈ ਜਾਂਦਾ, ਤੁਹਾਡਾ ਰਸਤਾ ਕੀ ਹੈ? ਬਿਲਕੁਲ ਉਹਨਾਂ ਤਿੰਨੇ ਸੜਕਾਂ ਦੀ ਤਰ੍ਹਾਂ ਇਹਦੇ ਚੌਂਕ ਆਉਂਦੇ ਨੇ, ਇਹਦਾ ਨਾਂ ਬਦਲਦਾ ਤੇ ਜਿੱਥੋਂ ਚੱਲਦੇ ਹਾਂ ਇਸ ਮਾਰਗ ਦਾ ਨਾਮ ਹੈ ਭਗਤੀ ਮਾਰਗ। ਇਸ ਭਗਤੀ ਮਾਰਗ ਤੇ ਪਹਿਲਾ ਕਦਮ ਧਰਦਿਆਂ ਗੁਰੂ ਕਹਿੰਦਾ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ। ਜੇ ਮੇਰੇ ਕੋਲ ਰਸਤਾ ਪੁੱਛਣ ਲਾਇਆ ਨਾ ਮੰਦਰ ਤੇ ਪਹੁੰਚਣ ਲਈ, ਮੰਦਰ ਕੀ ਹੈ? ਨਿਰੰਕਾਰ ਦੇ ਸਰੂਪ ਵਿੱਚ ਅਭੇਦ ਹੋ ਜਾਣਾ, ਪਰਮੇਸ਼ਵਰ ਦੇ ਵਿੱਚ ਮਿਲ ਜਾਣਾ, ਇਹ ਮੰਦਰ ਹੈ। ਇਹ ਮਾਰਗ ਭਗਤੀ ਦਾ ਹੈ, ਭਗਤੀ ਤੋਂ ਪਰਮੇਸ਼ਵਰ ਦੀ ਪ੍ਰਾਪਤੀ। ਪਰ ਰਸਤੇ ਵਿੱਚ ਕੁਝ ਇਸ ਸੜਕ ਦੇ ਵੀ ਨਾਂ ਬਦਲਦੇ ਨੇ। ਪਹਿਲਾ ਨਾਂ ਇਸ ਦਾ ਇਹੀ ਹੈ ਪ੍ਰੇਮਾ ਭਗਤੀ, ਕਲੀ ਭਗਤੀ, ਪ੍ਰੇਮਾ ਭਗਤੀ। ਮੈਂ ਕੇਵਲ ਪਹਿਲਾਂ ਪ੍ਰੇਮਾ ਭਗਤੀ ਦੇ ਚੱਲਣ ਵਾਲਿਆਂ ਦਾ ਕੁਝ ਅਚਾਨਕ ਹੀ ਮੇਰੇ ਮਨ ਚ ਬੈਠੇ ਬੈਠੇ ਇਸ ਤਰ੍ਹਾਂ ਦਾ ਸੰਕਲਪ ਰਿਹਾ ਭਾਈ ਕਿਸ਼ਨ ਸਿੰਘ ਜੀ, ਇਸ ਗੁਰਦੁਆਰੇ ਦਾ ਨਾਮ ਗੁਰੂ ਤੇਗ ਬਹਾਦਰ ਹੈ। ਸੱਚੀ ਵਿੱਚ ਮੇਰੇ ਗੁਰੂ ਤੇਗ ਬਹਾਦਰ ਜਿਲੋਂ ਯਾਦ ਆਏ ਕਿ ਦਾਦਾ ਮੈਂ 2 ਹਫ਼ਤੇ ਇੱਥੇ ਕਥਾ ਕੀਤੀ ਤੇ ਤੇਰੀ ਕੋਈ ਗੱਲ ਨਹੀਂ ਸੁਣਾਈ, ਤੇਰੇ ਨਾਂ ਤੇ ਗੁਰਦੁਆਰਾ ਹੈ ਮੇਰੀ ਇਸ ਜਿਹੜੀ ਮਾਰਗ ਸੰਕਲਪ ਦੀ ਗੱਲ ਹੈ ਉਹ ਵੀ ਪੂਰੀ ਹੋ ਜਾਏਗੀ ਕਿ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਹਨਾਂ ਨੂੰ ਕਲਗੀ ਵਾਲੇ ਸਤਿਗੁਰੂ ਕਹਿੰਦੇ ਤੇਗ ਬਹਾਦਰ ਸਿਮਰੀ ਹੈ ਕਰ ਨੌਨਿਤ ਆਵੇ। ਸਾਡੇ ਜਥੇ ਦੇ ਵੀਰਾਂ ਨੇ ਖਫਾ ਨਹੀਂ ਹੋਣਾ ਵੀ ਸਿਮਰੀਆ ਕਿਉਂ ਕਹਿ ਦਿੱਤਾ, ਸਿਮਰਿਆ ਕਹਿੰਦੇ ਆ। ਤੇ ਸਜਣੋ ਇਹ ਦਮਦਮੀ ਟਕਸਾਲ ਦੇ ਵਿੱਚ ਇਹ ਦੋ ਤਰ੍ਹਾਂ ਦੇ ਗਿਆਨੀ ਪਾਠ ਕਰਦੇ ਨੇ। ਇਹਨੂੰ ਸਿਮਰਿਆ ਪਾਠ ਵੀ ਲਿਖਿਆ ਉੱਠ ਕੇ ਤੇ ਸਿਮਰੀਆ ਵੀ ਹੈ। ਪਰ ਜਦੋਂ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਸੋਧਿਆ ਹੋਇਆ ਪਾਠ ਜਿਹੜਾ ਮੇਰੇ ਕੋਲ ਪਈ ਗਿਆ ਕਰਦੀ ਉਹਦੇ ਚ ਪੜਿਆ, ਪਰ ਜਦੋਂ ਭਿੰਡਰੀ ਸੰਤ ਗਿਆਨੀ ਮੋਹਨ ਸਿੰਘ ਉਹਨਾਂ ਦੀਆਂ ਉਸ ਜਥੇ ਚ ਅਰਦਾਸਾਂ ਸੁਣੀਆਂ ਤੇ ਫਿਰ ਮੈਂ ਆਪਣੀ ਭੁੱਲ ਸੋਧ ਲਈ। ਮੈਂ ਤੇਗ ਬਹਾਦਰ ਸਿਮਰੀ ਦੀ ਪਾਠ ਕਰਨਾ ਸ਼ੁਰੂ ਕੀਤਾ ਕਿ ਜਦੋਂ ਮਹਾਂਪੁਰਖਾਂ ਦਾ ਇਹ ਸ਼ੁੱਧ ਉਚਾਰਨ ਦੇਖਿਆ ਕਿ ਇਹ ਮੈਂ ਤਾਂ ਕਹਿ ਦੀ ਲੋੜ ਨਹੀਂ ਸੀ ਵੀ ਸਾਡੇ ਜਥੇ ਵਾਲੇ ਕੁਛ ਥੋੜਾ ਜਿਹਾ ਫਿਰ ਉਹ ਬਰੀਕੀ ਤੱਕ ਜਾਂਦੇ ਆ। ਲੋ ਜੀ ਕਸ਼ਮੀਰ ਸੁਣ ਕੇ ਕਹਿੰਦੇ ਬਹੁਤ ਵਿਦਵਾਨ ਆ, ਆਹ ਦੇਖੋ ਇਹਦਾ ਆਈ ਨੀ ਬੋਲਣਾ ਆਇਆ, ਮੈਂ ਉਹ ਕਲੰਕ ਨੂੰ ਵੀ ਲੱਗਣ ਜਾਣਾ ਚਾਹੁੰਦਾ। ਇਹ ਪਾਠ ਸੁਧੀ ਇਸ ਤਰ੍ਹਾਂ ਤੇਗ ਬਹਾਦਰ ਸਿਮਰੀ ਹੈ, ਬਿਹਾਰੀ ਹੈ, ਉੱਥੇ ਪੁਰਾਣੇ ਸਰੂਪਾਂ ਦੇ ਚਲਦੀ ਤੇ ਸੰਤਾਂ ਦਾ ਇਹ ਪਾਠ ਮੰਨਿਆ ਉਹ ਸੰਤ ਗਿਆਨੀ ਗੁਰਬਚਨ ਸਿੰਘ। ਫਿਰ ਵੀ ਜਥੇ ਦੇ ਪ੍ਰਚਲਿਤ ਹੋ ਗਿਆ ਕਿਵੇਂ ਹੋਇਆ ਮੈਨੂੰ ਪਤਾ। ਤੇਗ ਬਹਾਦਰ ਸਿਮਰੀ ਹੈ ਕਰ ਨੌ ਨਿਤ ਆਵੇ ਧਾਏ ਨਾ ਤੋੜਨ ਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇਹ ਜਿਹੜੀਆਂ ਨੌ ਨਿਤ ਹਨ ਨੱਚ ਨੱਚ ਕੇ ਤੁਹਾਡੇ ਘਰ ਆਉਣਗੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰੋ। ਅੱਛਾ ਤੁਸੀਂ ਇੱਕ ਦੇਖੋ ਤੁਹਾਡੇ ਲਿਸਟ ਦੇ ਵਿੱਚ ਪੰਜ ਸੱਤ ਗੁਰਦੁਆਰਿਆਂ ਦਾ ਤਾਂ ਮੈਨੂੰ ਪਤਾ ਵੀ ਹੈਗੇ ਆ ਜਿਹਨਾਂ ਨੂੰ ਮੈਂ ਜਾਣਦਾ, ਤੇ ਇੰਨੀ ਰੌਣਕ ਹੋਰ ਕਿਸੇ ਪਾਸੇ ਹੈਗੀ? ਇੰਨਾ ਲੰਗਰ ਹੋ ਕੇ ਚੱਲਦਾ, ਇਹ ਕੋਈ ਪ੍ਰਬੰਧਕਾਂ ਦੀ ਹਿੰਮਤ ਨਹੀਂ, ਇਹ ਕੋਈ ਅਮੀਰ ਬੰਦਿਆਂ ਦੀ ਸੋਚ ਨਹੀਂ, ਇਹ ਗੁਰੂ ਤੇਗ ਬਹਾਦਰ ਦੀ ਬਰਕਤ ਹੈ। ਇੱਥੇ ਤੇਗ ਬਹਾਦਰ ਸਿਮਰਿਆ ਜਾਂਦਾ ਉਹਦੇ ਨਾਂ ਦੇ, ਹਰ ਕਿਸ ਕਿੱਥੇ ਜਾਣਾ ਜੀ, ਗੁਰੂ ਤੇਗ ਬਹਾਦਰ ਗੁਰੂ ਹੈ, ਇਹ ਉਸ ਨਾਮ ਦੀਆਂ ਬਰਕਤਾਂ ਚੱਲਦੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਤੇਗ ਬਹਾਦਰ, ਅਰੇ ਚੜ੍ਹਦੀ ਕਲਾ ਨਹੀਂ ਹੈ ਸਦਾ, ਕਿਉਂਕਿ ਇਹ ਗੁਰੂ ਤੇਗ ਬਹਾਦਰ ਦੇ ਨਾਂ ਦੀ ਚੜ੍ਹਦੀ ਕਲਾ ਹੈ। ਬਾਕੀ ਦੇ ਗੁਰਦੁਆਰੇ ਕਿਤੇ ਰਾਜ ਨਾ ਹੋਏ ਫਿਰਨਾ, ਮੈਂ ਗੁਰਦੁਆਰੇ ਚ ਨਹੀਂ ਗੱਲ ਕਰਨ ਆਇਆ, ਪਰ ਇੱਕ ਨਾਂ ਦੀ ਬਰਕਤ ਦੱਸਣਾ ਜਿਹੜੀ ਪ੍ਰਤੱਖ ਮੈਂ ਦੇਖ ਵੀ ਰਿਹਾ। ਹਾਲਾਂਕਿ ਮੈਨੂੰ ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਗੁਰਦੁਆਰੇ ਨੇ ਮੰਗਾਏ ਸੀ ਇੱਥੇ, ਮੈਂ ਪਹਿਲਾਂ ਉੱਥੇ ਜਾਂਦੇ ਉੱਥੇ ਜਿੰਦਰ ਸਿੰਘ ਪ੍ਰਧਾਨ ਹੁੰਦੇ ਸੀ ਉਸ ਵੇਲੇ, ਪਰ ਜਿਹੜੀ ਸੱਚਾਈ ਹੈ ਉਹ ਮੈਂ ਉਤਰ ਜਾਂਦਾ। ਤੇਗ ਬਹਾਦਰ ਸਿਮਰੀ ਨੇ ਕਰਨਾ ਨਿਦਾ ਲਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਨੌਵੇਂ ਥਾਂ ਤੇ ਗੁਰੂ ਨਾਨਕ ਨੇ ਸੰਸਾਰ ਨੂੰ ਇਸ ਰਸਤੇ ਤੇ ਤੋਰਦਿਆਂ ਹੋਇਆਂ ਨਾਲ 115 ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕਰਕੇ ਦੱਸੇ ਕਿ ਵੈਰਾਗ ਧਾਰਨ ਕਰਕੇ ਇਸ ਰਸਤੇ ਤੇ ਚੱਲੋਗੇ ਤਾਂ ਫਿਰ ਤੁਹਾਨੂੰ ਸੰਸਾਰ ਛੱਡਣ ਦਾ, ਜਿਹੜੇ ਮਾਰਗ ਚ ਪਿੱਛੇ ਛੱਡ ਰਹੇ ਹੋ ਨਾ ਇਹ ਮੰਦਰ ਤੇ ਜਾਣ ਲਈ, ਤੁਹਾਨੂੰ ਫਿਰ ਕੋਈ ਬਹੁਤੀ ਮਾਨਸਿਕ ਪੀੜਾ ਨਹੀਂ ਹੋਏਗੀ। ਵੈਰਾਗ ਦੁਆਰਾ ਤੁਸੀਂ ਸਮਝੋ ਚਿੰਤ ਨਾ ਹੋਇਆ ਤੋ ਚੇਤ ਲੈ ਇਸ ਦਿਨ ਮਹਿਤਾਂ ਨੇ ਛਿਨ ਛਿਨ ਔਧ ਦੇ ਹੱਥ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਰਾਜਮਾਨ ਇੱਕ ਪ੍ਰੇਮੀ ਹੁੰਦਾ ਤੇ ਉਹਦਾ ਜਨਮ ਪਿੱਛੇ ਤੋਂ ਕਰਮ ਜਿਹੜਾ ਸੀ ਲੋਕਾਂ ਦੇ ਵਸਤਰ ਧੋਣ ਦਾ ਕੰਮ ਸੀ, ਧੋਬੀ ਉੱਠਿਆ ਬੇਨਤੀ ਕਰਨ ਵਾਸਤੇ, ਹਿੰਮਤ ਨਾ ਪਈ, ਹੌਸਲਾ ਨਾ ਬਣਿਆ, ਫਿਰ ਬਹਿ ਗਿਆ। ਗੁਰੂ ਤੇਗ ਬਹਾਦਰ ਨੇ ਦੇਖ ਲਿਆ ਵੀ ਸਿੱਖ ਉੱਠਿਆ ਸੀ, ਚਲੋ ਵੀ ਸ਼ਾਇਦ ਕਿਤੇ ਕਿਰਿਆ ਕਰਨ ਵਾਸਤੇ ਉੱਠਿਆ, ਬਹਿ ਗਿਆ। ਤੁਸੀਂ ਬਸ ਉਹ ਫਿਰ ਉੱਠਿਆ, ਗੁਰੂ ਦੀ ਫਿਰ ਦ੍ਰਿਸ਼ਟੀ ਪਈ, ਉਹ ਫਿਰ ਬਹਿ ਗਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸਿੱਖਾ ਉਹ ਭਾਈ ਜਿਹੜਾ ਤੂੰ ਦੋ ਵਾਰੀ ਉੱਠਿਆ ਮੈਂ ਤੈਨੂੰ ਕਹਿਣਾ, ਉੱਠ ਕੇ ਖੜਾ ਹੋ, ਜਰਾ ਉੱਠ ਕੇ ਖੜਾ ਹੋ ਗਿਆ ਜੀ, ਅੱਗੇ ਆ ਮੇਰੇ। ਗਰੀਬ ਨੂੰ ਅੱਜ ਸਦੂ ਕਹਿੰਦੇ ਸਿੱਖਾ ਤੂੰ ਦੋ ਵਾਰੀ ਉੱਠਿਆ ਤੇ ਦੋਨੇ ਵਾਰੀ ਲੈ ਗਿਆ, ਮੈਨੂੰ ਅਨੁਭਵ ਹੁੰਦਾ ਤੂੰ ਕੁਛ ਕਹਿਣਾ ਚਾਹੁੰਦਾ ਮੈਨੂੰ, ਜੇ ਗੁਰੂ ਨਾਨਕ ਦੀ ਗੱਦੀ ਹੈ ਤੂੰ ਕੋਈ ਬੇਨਤੀ ਕਰਨਾ ਚਾਹੁੰਦਾ ਹੈ ਜਾਂ ਕੋਈ ਹੋਰ ਗੱਲ ਹੈ। ਅੱਖਾਂ ਭਰ ਆਈਆਂ ਕਹਿੰਦੇ ਦਾਦਾ ਤੁਸੀਂ ਸੱਚ ਪੈ, ਤੁਸੀਂ ਅੰਤਰ ਜਾਣੀ ਹੋ ਸਤਿ ਗੁਰੂ, ਮੇਰੇ ਹਿਰਦੇ ਦੀ ਜਾਣ ਲਈ ਮੈਂ ਹੁਣ ਕੀ ਕਹਾਂ। ਕਹਿੰਦੇ ਨਹੀਂ ਸੰਗਤ ਦੇ ਵਿੱਚ ਕਹਿਣਾ ਹੀ ਪਏਗਾ, ਇਹ ਦੱਸ ਵੀ ਉੱਠਿਆ ਕਿਉਂ, ਜੇ ਉੱਠਿਆ ਸੀ ਫਿਰ ਬਹਿ ਕਿਉਂ ਗਿਆ? ਕਹਿੰਦਾ ਦਾਦਾ ਮੈਂ ਆਪਣੀ ਔਕਾਤ ਦੇਖ ਕੇ ਬਹਿ ਗਿਆ ਕਿ ਜੋ ਮੰਗਣ ਲੱਗਿਆ ਤੇਰੀ ਔਕਾਤ ਨਹੀਂ, ਮੈਂ ਬਹਿ ਗਿਆ ਪਰ ਮਨ ਨੇ ਬਹਿਣ ਨਾ ਦਿੱਤਾ, ਮੈਂ ਉੱਠ ਕੇ ਫਿਰ ਖੜਾ ਹੋ ਗਿਆ। ਫਿਰ ਮੇਰੀ ਔਕਾਤ ਨੇ ਕਿਹਾ ਨਹੀਂ ਤੂੰ ਇਹਦੇ ਯੋਗ ਨਹੀਂ, ਤੇ ਮੈਂ ਸਤਿਗੁਰੂ ਬਹਿ ਗਿਆ। ਸੱਚੀ ਬਾਤ ਹੈ ਮੈਂ 30 ਵਾਰ ਨਹੀਂ ਸੀ ਉੱਠਣਾ ਪਰ ਤੁਸੀਂ ਮੈਨੂੰ ਤੀਸਰੀ ਵਾਰ ਉਠਾ ਲਿਆ। ਮਹਾਰਾਜ ਕਹਿੰਦੇ ਨਿਰਸੰਕੋਚ ਨਿਰਸੰਦੇਹ ਕਹਿ ਡੁੱਬਣਾ ਚਾਹੁੰਦਾ। ਇਹ ਗਰੀਬਾਂ ਦਾ ਦਰ ਹੈ, ਇਸ ਲਈ ਸੰਕੋਚ ਕਿਉਂ? ਕਹਿੰਦੇ ਦਾਸਾ ਮੈਂ ਦੇਖਦਾ ਤੁਹਾਡੇ ਦਰ ਤੇ ਬੜੇ ਬੜੇ ਰਾਜੇ ਮਹਾਰਾਜੇ ਆ ਕੇ ਚੁੱਕਦੇ ਆ, ਮੈਂ ਇੱਕ ਬੜਾ ਗਰੀਬ ਧੋਬੀ ਆ, ਝੋਂਪੜੀ ਹੈ, ਕੋਈ ਮਕਾਨ ਵੀ ਚੱਜਦਾ ਨਹੀਂ। ਮੇਰੇ ਮਨ ਚ ਇੱਕ ਲਾਲਚ ਪੈਦਾ ਹੋ ਗਿਆ ਤੁਹਾਡਾ ਦੀਦਾਰ ਕਰਕੇ। ਮਹਾਰਾਜ ਕਹਿੰਦੇ ਕਿਹਦਾ ਲਾਲਚ? ਕਹਿੰਦਾ ਦਾਦਾ ਇਹ ਲਾਲਚ ਪੈਦਾ ਹੋ ਗਿਆ ਕਿ ਜਿਹੜੇ ਚਿਹਰੇ ਦੇ ਮੈਂ ਦਰਸ਼ਨ ਕਰਦਾ ਇੱਥੇ ਬੈਠਾ, ਕਿਤੇ ਨੂਰਾਨੀ ਚਿਹਰਾ ਮੇਰੀ ਕੁੜੀਆ ਦੇ ਵਿੱਚ ਪ੍ਰਕਾਸ਼ ਹੋ ਜਾਵੇ ਇਸ ਨੂਰਾਨੀ ਚਿਹਰੇ ਦਾ, ਮੇਰੇ ਘਰ ਕਿਤੇ ਤੁਹਾਡਾ ਸੋਹਣਾ ਜਿਹਾ ਦੀਦਾਰ ਤੇ ਉੱਥੇ ਕੋਈ ਹੋਰ ਵੀ ਦਰਸ਼ਨ ਕਰ ਲਏਗਾ, ਤੁਸੀਂ ਮੇਰੇ ਘਰ ਪਹੁੰਚ ਸਕਦੇ। ਮੇਰੀ ਔਕਾਤ ਨਹੀਂ ਸੀ, ਹਿੰਮਤ ਨਹੀਂ ਸੀ ਪੈਂਦੀ, ਦਾਤਾ ਜੀ ਪੁੱਛਿਆ ਤਾਂ ਆਹ ਇੱਛਾ ਹੈ, ਇਹ ਦੀਦਾਰ ਮੈਂ ਆਪਣੇ ਘਰ ਵੇਖਣਾ ਚਾਹੁੰਦਾ। ਮਹਾਰਾਜ ਕਹਿੰਦੇ ਨੌ ਕੀ ਅਜਰ? ਕਹਿੰਦਾ ਜੀ ਲੋਕੀ ਧੋਬੀ ਕਹਿੰਦੇ ਨੇ ਪਰ ਪਰਿਵਾਰ ਦੇ ਵਿੱਚ ਜਨਮ ਤੋਂ ਦੇਵਾ ਨਾਮ, ਮੇਰਾ ਦੇਵਾ ਰਾਮ ਨਾਂ ਹੈ, ਧੋਬੀ ਦੀ ਜਗਤ ਕਰ। ਮਹਾਰਾਜ ਕਹਿੰਦੇ ਦੇਵਾ ਰਾਮ ਹੌਸਲਾ ਰੱਖ, ਆਪਣੇ ਬਚਨ ਨੂੰ ਯਾਦ ਰੱਖੀ, ਮੇਰਾ ਚਿਹਰਾ ਆਪਣੇ ਘਰ ਵੇਖਣਾ ਚਾਹੁੰਦਾ, ਵਾਅਦਾ ਰਿਹਾ ਤੇਰੇ ਨਾਲ ਤੇ ਮੈਂ ਆਪਣਾ ਵਚਨ ਪੂਰਾ ਕਰਾਂਗਾ, ਪਰ ਅਜੇ ਬਹੁਤ ਜ਼ਿੰਮੇਵਾਰੀਆਂ ਸ਼ੇਰਾ ਮੇਰੇ ਸਿਰ ਤੇ ਪਈਆਂ ਨੇ, ਜਿੱਦਣ ਮੈਂ ਸਾਰੀਆਂ ਜ਼ਿੰਮੇਦਾਰੀਆਂ ਤੋਂ ਵਿਹਲਾ ਹੋ ਗਿਆ ਨਾ ਉਦਣ ਫਿਰ ਤੇਰੇ ਘਰ ਜ਼ਰੂਰ। ਰਮਜ਼ਾਨ ਸਾਧੂਆਂ ਨੇ ਵੀ ਸਮਝ ਸਕਦਾ ਗੁਰੂ ਦੀ ਕੌਣ ਸੀ, ਸਾਰੀਆਂ ਜ਼ਿੰਮੇਵਾਰੀਆਂ ਤੋਂ ਵਿਹਲਾ ਹੋ ਕੇ ਤੇਰੇ ਘਰ ਪਹੁੰਚ। ਚਾਰ ਚੜ ਗਿਆ, ਜ਼ਮੀਨ ਨੂੰ ਪੈਰ ਨਹੀਂ ਲੱਗਦਾ, ਜਿਹੜਾ ਮਿਲਦਾ ਉਹਨੂੰ ਕਹਿੰਦਾ ਗੁਰੂ ਮੇਰੇ ਘਰ ਆਏਗਾ। ਇੱਕ ਇੱਕ ਦਿਨ ਕਰਦਿਆਂ ਮਹੀਨੇ ਲੰਘ ਗਏ, ਬੜੇ ਲੰਘ ਗਏ, ਪਰ ਦੇਵਾ ਰਾਮ ਦੀ ਆਸ ਪੂਰੀ ਬੱਥੇ ਪਿੰਡ ਕੋਈ ਨੀ, ਗੁਰੂ ਦੇ ਤੇਰੇ ਵਰਗੇ ਲੱਖਾਂ ਨੂੰ ਉਤਾਰਨਾ ਗੁਰੂ ਨੇ, ਗੁਰੂ ਨੇ ਵਾਅਦਾ ਕੀਤਾ, ਗੁਰੂ ਬਚਨਾ ਦਾ ਪੱਕਾ ਆਏਗਾ ਜ਼ਰੂਰ। ਪਰ ਦੇਵਾ ਰਾਮ ਨਾਲੇ ਜਿਹੜਾ ਉਡੀਕ ਦੇ ਵਿੱਚ ਆਨੰਦ ਹੈ ਮਿਲਿਆ ਥੋੜੀ ਰਹਿੰਦਾ ਹੈ, ਠੀਕ ਹੈ ਕੋਈ ਬਾਤ ਨਹੀਂ, ਆਸ ਪਿਆਸੀ ਤਿਰਕੇ ਤਾਂ ਜੀ, ਪਿਆਸ ਲੱਗੀ ਹੈ ਬੁਝੇਗੀ ਤਾਂ ਦਰਸ਼ਨਾਂ ਦੇ ਨਾਲ ਹੀ। ਰਾਤ ਦਿਨ ਦਾ ਚਿੰਤਨ ਕਰਦਿਆਂ ਕਰਦਿਆਂ ਇਹ ਸੱਜਣ ਮੈਂ ਤਾਂ ਧੋਬ ਕਰਾ ਕੇ ਵੇਖ ਕੇ ਆਇਆ, ਜਿੱਥੇ ਦੀ ਆਪਣੀ ਛੰਨ ਸੀ ਕੁੜੀਆ ਸੀ ਉੱਥੇ ਅੱਜ ਬਹੁਤ ਸਾਰਾ ਵੱਡਾ ਗੁਰਦੁਆਰਾ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਜਗੀਰ ਸਿੰਘ ਜੀ ਵਾਹਿਗੁਰੂ ਤੇ ਬਾਬਾ ਹਰਵੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਬਣਾ ਇਹ ਜਗ੍ਹਾ ਕਰਨਾਲ ਦੇ ਕੋਲ ਪੈਂਦੀ ਹੈ, ਬਾਈ ਦੇ ਵਿੱਚ ਜੇ ਦਰਸ਼ਨ ਕਰਦੇ ਹੋ ਰੋਡ ਤੋਂ ਬਹੁਤਾ ਫਰਕ ਨਹੀਂ, ਤਰਾਵੜੀ ਇਸ ਜਗ੍ਹਾ ਦਾ ਨਾਮ ਹੈ। ਇੱਥੇ ਧੋਬ ਘਾਟ ਸੀ ਤੇ ਫੌਜੀਆਂ ਦੇ ਸਰਕਾਰੀ ਫੌਜੀਆਂ ਦੀਆਂ ਵਰਦੀਆਂ ਧੁੱਪਦੀਆਂ ਸੀ, ਇਹ ਸਰਕਾਰੀ ਧੋਬੀ ਸੀ, ਇਸ ਕਰਕੇ ਕਈ ਸਰਕਾਰ ਦੀਆਂ ਗੱਲਾਂ ਦਾ ਧੋਬੀ ਨੂੰ ਜਲਦੀ ਪਤਾ ਲੱਗ ਜਾਂਦਾ ਸੀ ਲੋਕਾਂ ਨਾਲ। ਇਹਦੇ ਕੰਨਾਂ ਵਿੱਚ ਕਨਸੋ ਪਏ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬ੍ਰੰਟ ਜਾਰੀ ਹੋ ਗਏ। ਅਸੀਂ ਤਾਂ ਸਿੱਖਾਂ, ਸਾਡੇ ਬ੍ਰੰਟਾਂ ਦੀ ਗੱਲ ਤਾਂ ਜਿਹੜੀ ਹੈ ਤਾਂ ਬਹੁਤ ਨਿੱਕੀ ਜੀ ਹੈ, ਔਰ ਗੁਰੂ ਨੂੰ ਪਕੜਾਉਣ ਵਾਲੇ ਨੂੰ 1000 ਮੋਹਰ ਦਾ ਇਨਾਮ ਦੇਣ ਦਾ ਅਨਾਊਂਸ ਵੀ ਔਰੰਗਜ਼ੇਬ ਵੱਲੋਂ, ਦੇਵਾ ਰਾਮ ਦਾ ਕਾਲਜ ਫਟਿਆ। ਇਹ ਜਿਹੜੀ ਸਦਰ ਹੈ, ਇਹ ਜਿਹੜੀ ਸਿੱਖ ਹੈ, ਇਹ ਜਿਹੜੀ ਉਡੀਕ ਹੈ ਕਿਤੇ ਅਗਲਿਆਂ ਜਨਮਾਂ ਦੇ ਵਿੱਚ ਜਾ ਪਈ ਨਹੀਂ ਕਰਦਾ, ਹੁਣ ਵਾਅਦਾ ਦਾ ਬਹੁਤ ਫਰਕ ਹੈ, ਮੈਨੂੰ ਭਰੋਸਾ ਹੈ ਤੂੰ ਆਪਣਾ ਵਾਅਦਾ ਪੂਰਾ ਕਰੇਗਾ। ਕੀ ਪਤਾ ਹੈ ਹਨੇਰੇ ਸਨੇਰੇ ਆ ਕੇ ਕਹਿਣ ਦੇ ਦੇਵਾ ਰਾਮ, ਮੈਂ ਜਲਿਆਂ ਦਿੱਲੀ ਸ਼ਹੀਦ ਹੋਣ ਵਾਸਤੇ ਸਜਣਾ ਤੇਰਾ ਵਚਨ ਪੂਰਾ ਕਰਨ ਲਈ ਲੈ ਮੈਂ ਤੇਰੇ ਘਰ ਆ ਗਿਆ। ਉਹ ਰਾਤ ਨੂੰ ਵੀ ਕਈ ਵਾਰੀ ਬੈਠਾ ਰਹਿੰਦਾ ਸਾਰੀ ਸਾਰੀ ਰਾਤ, ਪਰ ਨਹੀਂ ਗੁਰੂ ਵੜਿਆ ਨਹੀਂ ਅਜੇ। ਸੋ ਰੱਬ ਨਾ ਵੜਿਓ ਦੇਖ ਬੰਦੇ ਦੇ ਭਾਵ, ਇਹ ਅਵਸਥਾ ਉਹਦੀ ਬਣੀ। ਥੋੜੇ ਦਿਨਾਂ ਤੋਂ ਬਾਅਦ ਇੱਕ ਹੋਰ ਕੰਸੋਲ ਮਿਲੀ ਕਿ ਆਗਰੇ ਦੇ ਮੁਕਾਮ ਪਰ ਗੁਰੂ ਤੇਗ ਬਹਾਦਰ ਦੀ ਗ੍ਰਿਫਤਾਰੀ ਹੋ ਗਈ। ਬਈ ਦੇਵਾ ਰਾਮ ਹੁਣ ਤਾਂ ਅੜੀ ਕਰਨੇ ਅਗਿਆਨ ਦਾ ਆਰੀਆ ਹੋਏਗਾ, ਹੁਣ ਤਾਂ ਗੁਰੂ ਨਾ ਆ ਸਕਦਾ ਹੈ, ਨਾ ਆਉਣ ਦੀ ਬਾਤ ਹੈ, ਕੀ ਪਤਾ ਕੋਈ ਵੱਡਾ ਭਾਣੀ ਨਾ ਵਰਤ ਜਾਏ। ਪਰ ਕੰਸੋਲ ਰੱਖਦਾ, ਕੰਸੋਲ ਬੜੀ ਰੱਖਦਾ। ਵੈਰਾਗ ਇੰਨਾ ਹੈ ਕਿਤੇ ਸਬੱਬੀ ਕੋਈ ਸਿੱਖ ਮਿਲ ਜਾਂਦਾ ਹੈ ਤਾਂ ਉਹਨੂੰ ਹੱਥ ਜੋੜ ਕੇ ਕਹਿੰਦਾ ਹੈ ਤੂੰ ਗੁਰੂ ਕਾ ਸਿੱਖ ਹੈ। ਕਹਿੰਦਾ ਭਲਾ ਇਹ ਦੱਸ, ਤੈਂ ਕਦੀ ਸੁਣਿਆ ਹੋਵੇ ਕਿ ਗੁਰੂ ਨੇ ਵਾਅਦਾ ਕੀਤਾ ਤੇ ਪੂਰਾ ਨਾ ਕੀਤਾ ਹੋਵੇ? ਸੁਣਿਆ ਤੈਂ ਕਦੇ ਕਹਿੰਦਾ ਕਮਲਿਆ? ਇਹ ਵੀ ਕਦੇ ਹੋ ਸਕਦਾ? ਗੁਰੂ ਜੋ ਵਾਅਦਾ ਕਰਦਾ ਹੈ ਗੁਰੂ ਦਾ ਬਹੁਤ ਪੱਕਾ ਹੈ ਤੇ ਗੁਰੂ ਨੂੰ ਆਉਂਦਾ ਹੈ। ਮੇਰੀ ਵਾਰੀ ਕਿਉਂ ਐਸੀ ਬਾਤ ਹੋ ਰਹੀ ਹੈ, ਕਿਉਂ ਐਸਾ ਹੋ ਗਿਆ? ਸਬਰ ਧਾਰ ਕੇ ਚੱਟ ਲਗਾਉਂਦਾ ਰਿਹਾ ਤੇ ਸਮਾਂ ਨੇੜੇ ਆਣ ਪਹੁੰਚਿਆ। ਜਦੋਂ ਦੇਵਾ ਰਾਮ ਨੂੰ ਪਤਾ ਲੱਗਿਆ ਕਿ ਗੁਰੂ ਦੇ ਨਾਲ ਆਏ ਹੋਏ ਇੱਕ ਸਿੱਖ ਨੂੰ ਆਰੇ ਨਾਲ ਜੀਂਦੇ ਨੂੰ ਚੀਰ ਦਿੱਤਾ ਤੇ ਇੱਕ ਪਾਣੀ ਚ ਉਬਾਲ ਦਿੱਤਾ ਤੇ ਇੱਕ ਰੂਨ ਨੂੰ ਬੰਨ ਕੇ ਸਾੜ ਦਿੱਤਾ, ਉਹਨੇ ਕਿਹਾ ਬਈ ਇਹ ਤਾਂ ਹੁਣ ਸਮਾਂ ਨੇੜੇ ਆਣ ਪਹੁੰਚਿਆ ਤੇ ਗੁਰੂ ਆਪਣੇ ਧਰਮ ਦਾ ਪੱਕਾ, ਉਹਨੇ ਹਿੰਦੂਆਂ ਦੀ ਬਾਂਹ ਫੜ ਲਈ ਹੈ, ਤਿਲਕ ਜੰਜੂ ਦਾ ਰਾਖਾ ਬਣ ਗਿਆ ਹੈ ਤੇ ਗੁਰੂ ਆਪਣੀ ਗੱਲ ਨਹੀਂ ਤੇ ਜਿਹਦੇ ਔਰੰਗਜ਼ੇਬ ਆਪਣੀ ਜਿੱਤ ਨਹੀਂ ਛੱਡਣ ਦਾ। ਸੋਚਦਿਆਂ ਸੋਚਦਿਆਂ ਉਹੀ ਕੁਛ ਹੋਇਆ ਜੋ ਦੇਵਾ ਰਾਮ ਨੇ ਸੋਚਿਆ ਸੀ। ਦੇਵਾ ਰਾਮ ਦੇ ਕੰਨਾਂ ਵਿੱਚ ਉਹਨਾਂ ਸਿਪਾਹੀਆਂ ਰਾਹੀਂ ਉਹ ਹਿਰਦਾ ਵੇਦਕ ਗੱਲ ਸੁਣੀ ਗਈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਂਕ ਵਿੱਚ ਸਾਰੀ ਦੁਨੀਆਂ ਦੇ ਸਾਹਮਣੇ ਆਪਣੇ ਜਲਾਦ ਨੂੰ ਸੱਦ ਕੇ ਦਿਨ ਦੇ ਤੀਸਰੇ ਪਹਿਰ ਤੇ ਗੁਰੂ ਨੇ ਇਸ਼ਨਾਨ ਕੀਤਾ, ਜਪਿਸ਼ ਦਾ ਪਾਠ ਕੀਤਾ ਤੇ ਡਰਦੇ ਨਹੀਂ ਸਨ। ਜਲਾਦ ਨੂੰ ਕਿਹਾ ਕਿ ਜਦੋਂ ਮੈਂ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਾਂ, ਅਰਦਾਸ ਕਰਕੇ ਮੈਂ ਸਿਰ ਝੁਕਾਵਾਂ, ਉਦੋਂ ਨਾ ਤੇਗ ਚਲਾ ਦੇ। ਲੋਕੀ ਕਹਿਣਗੇ ਤੇਗ ਦੇ ਅੱਗੇ ਸਿਰ ਨੀਵਾਂ ਕਰ ਦਿੱਤਾ, ਮੈਂ ਤੇਗ ਬਹਾਦਰ ਹੈ ਮੇਰਾ ਨਾਮ, ਜਲਾਦਾ ਉਹਨਾਂ ਚਿਰ ਖੜਾ ਨਹੀਂ। ਜਦ ਮੈਂ ਨਮਸਕਾਰ ਕਰਕੇ ਸਿਰ ਉੱਤੇ ਚੱਕਾਂ ਉਦੋਂ ਤੂੰ ਆਪਣਾ ਕੰਮ ਕਰਦਾ। ਗੁਰੂ ਦੀ ਬਹਾਦਰੀ ਦੀ ਚਰਚਾ ਘਰ ਘਰ ਛਿੜੀ ਪਰ ਲੋਕਾਂ ਦੇ ਬੇਮਹਾਰੇ ਅੰਸੂ ਅੱਖਾਂ ਚੋਂ ਵਹਿੰਦੇ। ਅੱਗੇ ਤੋਂ ਅੱਗੇ ਲੋਕਾਂ ਚ ਇੱਕ ਚਰਚਾ ਚੱਲ ਗਈ, ਤੇਗ ਬਹਾਦਰ ਕੇ ਜਗਤ ਪਇਓ ਜਗਤ ਕੋ ਸੋ ਹੈ 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 ਸਭ ਜਗ ਪਇਓ ਜੈ 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 ਸੋ। ਧੜ ਤੇ ਸਿਰ ਅਲੱਗ ਕਰ ਦਿੱਤਾ ਗਿਆ ਗੁਰੂ ਦਾ। ਇਹ ਦੇਵਾ ਰਾਮ ਦੇ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਤੇ ਅੱਖਾਂ ਤੋਂ ਤਾਂ ਕਈ ਵਾਰ ਅਲਥਰੂ ਸਿੱਟੇ ਸੀ ਤੇ ਉੱਚੇ ਉੱਚੇ ਆਪਣੇ ਮਕਾਨ ਵਿੱਚ ਕੁੜੀਆਂ ਚ ਰੋਣ ਲੱਗ ਗਿਆ। ਕਹਿੰਦਾ ਉਹ ਮਾੜੀ ਕਿਸਮਤ ਵਾਲਿਆ ਦੇਵਾ ਰਾਮ, ਤੂੰ ਲੋਕਾਂ ਨੂੰ ਦੱਸਿਆ ਵੀ ਗੁਰੂ ਆਊਗਾ ਤੇ ਤੂੰ ਮਾਣ ਕੀਤਾ, ਤੂੰ ਆਪਣੀ ਔਕਾਤ ਲਈ ਗੱਲ ਤਾਂ ਤੇਰੀ ਠੀਕ ਹੋਈ, ਇਹਦੇ ਨਾਲ ਚੰਗੀ ਗੱਲ ਸੀ, ਜੇ ਤੂੰ ਗੁਰੂ ਨੂੰ ਬੇਨਤੀ ਨਾ ਕਰਦਾ ਵੀ ਮੇਰੇ ਘਰ ਰੁੜ ਗਿਆ ਸਭ। ਦੇਵਾ ਰਾਮ ਨੂੰ ਕਿਹਾ ਭਾਈ ਤਾਂ ਇੰਝ ਪ੍ਰਤੀਤ ਹੋਇਆ ਕਿ ਮੈਂ ਸਾਰਾ ਸੰਸਾਰ ਹੀ ਛੱਡ ਦਿਆ, ਇੰਨਾ ਧੱਕਾ ਲੱਗਿਆ, ਨਾ ਪਰਿਵਾਰ ਚੰਗਾ ਲੱਗੇ, ਨਾ ਕਿਰਤ ਚੰਗੀ ਲੱਗੇ, ਮੈਂ ਛੱਡ ਦਿਆ ਸਭ ਕੁਛ। ਪਰ ਫਿਰ ਵੀ ਇੱਕ ਮਸਲਾ ਸੀ ਨਿੱਕੇ ਨਿੱਕੇ ਬੱਚਿਆਂ ਦੇ ਪਾਲਣ ਦਾ, ਕੰਮ ਤਾਂ ਕਰਦਾ ਰਿਹਾ ਪਰ ਮਨ ਨਹੀਂ ਕਰਦਾ। ਇੱਕ ਦਿਨ ਦੀ ਘਟਨਾ ਹੈ, ਸਾਹਮਣੇ ਤੋਂ ਵੇਖਿਆ ਇੱਕ ਕੋਈ ਛਾਬੜੀ ਵਾਲਾ ਭਾਈ ਆ ਰਿਹਾ, ਕੋਈ ਸੌਦਾ ਵੇਚਣ ਵਾਲਾ ਲੱਗਿਆ, ਕੋਈ ਸੌਦਾ ਵੇਚਣ ਵਾਲਾ ਲੱਗਦਾ। ਛਾਬੜੀ ਵਿੱਚ ਕੀ ਹੈ ਇਹ ਤਾਂ ਨਹੀਂ ਮਹਿਸੂਸ ਹੁੰਦਾ, ਪਰ ਦੇਖਿਆ ਗਰੀਬੀ ਤਾਂ ਮੇਰੇ ਘਰ ਦੀ ਬਹੁਤ ਹੈ, ਪਰ ਇਹ ਤਾਂ ਮੇਰੇ ਨਾਲੋਂ ਵੀ ਗਰੀਬ ਹੈ। ਮੇਰੇ ਕੋਲ ਜੁੱਤੀ ਤਾਂ ਹੈ, ਇਹਦੇ ਕੋਲ ਵਿਚਾਰੇ ਜੁੱਤੀ ਨਹੀਂ, ਕੋਈ ਨੰਗੇ ਪੈ ਤੁਰਿਆ ਆ ਰਿਹਾ ਤੇ ਪੈਰ ਹੱਥ ਪੈਰ ਜਿਹੜੇ ਲੱਗਦੇ ਜਿਵੇਂ ਤੁਰਦਿਆਂ ਤੁਰਦਿਆਂ ਸੋਜਾ ਹੈ, ਥਕਾਨ ਹੈ, ਨੇੜੇ ਆ ਕੇ ਤੇ ਜਿਸ ਵੇਲੇ ਖਲੋਇਆ ਤੇ ਕਹਿਣ ਲੱਗਾ, ਸੱਜਣਾ ਤੂੰ ਮੈਨੂੰ ਦਇਆਵਾਨ ਲੱਗਦਾ, ਦੇਵਾਰਾ ਦਇਆਵਾਨ ਲੱਗਦਾ, ਮੈਨੂੰ ਥੋੜਾ ਜਿਹਾ ਆਰਾਮ ਦੇ ਸਕਦਾ। ਕਹਿੰਦਾ ਕਿਉਂ ਨਹੀਂ, ਗਰੀਬ ਗਰੀਬ ਦੀ ਨਹੀਂ ਕਰੇਗਾ ਕੌਣ ਕਰੇਗਾ, ਹਾਂ ਜਿਹਾ ਜਿਹਾ ਸਰਦਾ ਵਰਦਾ ਹੈ ਮੈਂ ਸਭ ਕੁਛ। ਪਰ ਮੈਨੂੰ ਕਿਉਂ ਦੱਸ, ਕਿਉਂਕਿ ਤੂੰ ਕੋਈ ਸਿੱਖ ਤਾਂ ਨਹੀਂ। ਕਹਿਣ ਲੱਗਾ ਕੀ ਗੱਲ, ਸਿੱਖਾਂ ਨਾਲ ਤੂੰ ਤੇਰੀ ਨਫ਼ਰਤ ਹੈ? ਕਹਿੰਦਾ ਨਫ਼ਰਤ ਨਹੀਂ, ਮੈਂ ਹਰ ਇੱਕ ਸਿੱਖ ਨੂੰ ਪੁੱਛਦਾ ਹੁੰਦਾ ਕਿ ਸਿੱਖਾਂ ਕਦੇ ਤੂੰ ਕਦੇ ਸੁਣਿਆ ਜੇ ਗੁਰੂ ਵਾਦਾ ਕਰਕੇ ਨਾ ਗਿਆ ਹੋਵੇ। ਮੈਂ ਤੈਨੂੰ ਵੀ ਪੁੱਛਦਾ ਕਦੇ ਕੋਈ ਸੁਣੀ ਤਾਂ ਸੀ? ਉਹ ਕਹਿੰਦਾ ਮੈਂ ਤੇ ਹੋ ਹੀ ਨਹੀਂ ਸਕਦੀ। ਕਹਿੰਦਾ ਮੇਰੇ ਨਾਲ ਹੋਇਆ? ਕਹਿੰਦਾ ਨਹੀਂ ਹੋ ਸਕਦੀ, ਬੈਠ ਕੇ ਗੱਲ ਕਰਾਂ। ਅੰਦਰ ਗਿਆ, ਉਸ ਗਰੀਬ ਖਾਨੇ ਚ ਇੱਕ ਤਖ਼ਤ ਪੋਸ਼ ਹੈ, ਉਹਦੇ ਤੇ ਚਿੱਟੀ ਦੁੱਧ ਵਰਗੀ ਵਿਛਾਈ ਹੈ ਤੇ ਉਹਦੇ ਤੇ ਫੁੱਲ ਰੱਖੇ। ਇਹ ਆਉਣ ਵਾਲੇ ਸੱਜਣ ਨੇ ਛਾਬੜੀ ਸਿਰ ਤੋਂ ਲਾਹੀ ਤੇ ਉਹਦੇ ਉੱਤੇ ਰੱਖ ਦਿੱਤੀ। ਦੇਵਾ ਰਾਮ ਕੁਰਲਾ ਉੱਠਿਆ, ਕਹਿੰਦਾ ਓਏ ਛਾਬੜੀ ਵਾਲਿਆ, ਚੱਕ ਆਪਣੀ ਛਾਬੜੀ, ਜੇ ਛਾਬੜੀ ਨਾ ਚੁੱਕੀ ਮੈਂ ਛਾਬੜੀ ਤੇਰੀ ਭੁਲਾ ਕੇ ਪਰੇ ਮਾਰ ਦੀ। ਸੱਜਣ ਖੋਲੀ, ਕਿਉਂ ਘਬਰਾ ਗਿਆ, ਛਾਬੜੀ ਰੱਖੀ ਤਾਂ ਕਿਉਂ ਇੰਨਾ ਘਬਰਾ? ਉੱਚੇ ਉੱਚੇ ਰੋ ਕੇ ਕਹਿੰਦਾ ਮੰਨਿਆ ਕਿ ਮੇਰਾ ਗੁਰੂ ਮੇਰੇ ਕੋਲ ਨਹੀਂ ਪਹੁੰਚਿਆ, ਪਰ ਉਹਦੀ ਯਾਦ ਦੀ ਚਾਦਰ, ਉਹਦੀ ਯਾਦ ਵਿੱਚ ਤਾਜ਼ੇ ਫੁੱਲ, ਇਹ ਮੇਰੀ ਯਾਦ ਹੈ, ਮੇਰੀ ਜ਼ਿੰਦਗੀ ਹੈ। ਤੂੰ ਰੋੜ ਦਿੱਤੀ ਇਹਦੇ ਉੱਤੇ ਆਪਣਾ ਜੇ ਵੇਚਣਾ ਸੌਦਾ, ਜਾ ਤੁਰਦਾ ਲੱਗ ਮੇਰੇ ਘਰ ਤੋਂ ਨਹੀਂ ਉਹ ਜੇ ਪਾਉਣੀ। ਇਹ ਆਸਣ ਪਤਾ ਕਿਹਦੇ ਵਾਸਤੇ ਹੈ? ਕਿਹਦੇ ਵਾਸਤੇ ਹੈ? ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਹੈ। ਭਾਈ ਸਾਹਿਬ ਮਨ ਭਰ ਆਇਆ ਸਾਡੀ ਬਾਰੇ, ਤੂੰ ਰੋਣ ਲੱਗਿਆ, ਸੌਦਾ ਕੀ ਹੈ ਇਹਦੇ ਚ? ਕਹਿੰਦਾ ਮੈਂ ਸੌਦਾ ਵਿਖਾਉਣਾ। ਖੋਲਦਿਆ ਉਹਨੇ ਪਹਿਲੀ ਗੰਢ ਖੋਲੀ, ਦੂਸਰੀ ਗੰਢ ਨੂੰ ਹੱਥ ਪਾਇਆ ਤੇ ਬਸਤਰ ਨੂੰ ਥੋੜਾ ਜਿਹਾ ਰੰਗ ਜਿਹੜਾ ਪੱਥਾ ਪੱਥਾ ਜਿਹਾ ਲੱਗਿਆ ਹੋਇਆ ਰੰਗ ਵੇਖਿਆ, ਕਿਹਾ ਇਹ ਸੌਦਾ ਤਾਂ ਨਹੀਂ ਲੱਗਦਾ। ਜਦ ਤੀਸਰੀ ਗੰਢ ਖੋਲੀ ਤਾਂ ਖੂਨ ਦਾ ਭਿੱਜਿਆ ਬਸਤਰ ਦੇਖਿਆ, ਉਹਨੇ ਕਿਹਾ ਭਾਈ ਤੂੰ ਹੈ ਕੀ? ਕਹਿੰਦਾ ਠੀਕ। ਚੌਥੀ ਗੰਢ ਖੋਲੀ, ਥੋੜੀ ਜਿਹੀ ਰੂਹ ਦੇਖੀ, ਪੰਜਵੀਂ ਗੰਢ ਖੋਲੀ ਤੇ ਜਦੋਂ ਬਸਤਰ ਉਠਾਇਆ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਟਿਆ ਹੋਇਆ ਸੀਸ ਦੇਵਾ ਰਾਮ ਦੀ ਕੁੱਚੇ ਦੇ ਕੇ ਚੀਕ ਨਿਕਲ ਗਈ। ਭਾਈ ਜੈ ਤੇਰੇ ਮੂੰਹ ਤੇ ਹੱਥ ਰੱਖਿਆ, ਕਹਿੰਦਾ ਸੱਜਣਾ ਤੇਰੀ ਇੱਕ ਚੀਕ ਮੈਨੂੰ ਮੁਸੀਬਤ ਚ ਪਾ ਸਕਦੀ ਹੈ, ਮੇਰੀ ਮੰਜ਼ਿਲ ਦੂਰ ਹੈ, ਮੇਰੀ ਭਗਤੀ ਤੇ ਮਾਰਗ ਤੇ ਕੋਈ ਜ਼ਿੰਮੇਵਾਰੀ ਹੈ, ਮੈਂ ਅਨੰਦਪੁਰ ਸਾਹਿਬ ਪਹੁੰਚਣਾ, ਤੇਰੀ ਆ ਚੀਕਾਂ ਮੈਨੂੰ, ਮੈਂ ਗੁਰੂ ਤੇਗ ਬਹਾਦਰ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਜਾਵਾਂ, ਰੋਣ ਨੂੰ ਮੇਰਾ ਵੀ ਜੀ ਕਰਦਾ ਹੈ, ਸਬਰ ਕਰ ਸੱਜਣਾ ਸਬਰ ਕਰ। ਉਹਦੇ ਮੂੰਹ ਤੇ ਹੱਥ ਰੱਖਿਆ ਕਿ ਆਵਾਜ਼ ਬਾਹਰ ਪੁਲਿਸ ਨਾ ਸੁਣ ਲਵੇ, ਅੱਖਾਂ ਪੁੱਛੀਆਂ, ਦਰਦਨਾਕ ਆਵਾਜ਼ ਚ ਹੱਥ ਜੋੜ ਕੇ ਕਹਿੰਦਾ ਦਾਤਾ ਇਹ ਤਾਂ ਮੈਂ ਰੋਜ਼ ਕਹਿੰਦਾ ਸੀ ਮੇਰੇ ਘਰ ਤੇਰੇ ਚਿਹਰੇ ਤੇ ਦਰਸ਼ਨ ਹੋਣ, ਪਰ ਐਕਣ ਕਦੇ ਨੀ ਸੀ ਕਿਹਾ ਗਿਆ ਇਸ ਹਾਲ ਵਿੱਚ, ਇਸ ਹਾਲ ਵਿੱਚ ਮੈਂ ਨਹੀਂ ਸੁਣਿਆ ਮੇਰਾ ਗੁਰੂ ਇਸ ਹਾਲ ਵਿੱਚ ਆਵੇ ਜਿਹੜੇ ਹਾਲ ਵਿੱਚ ਮੇਰੇ ਘਰ ਵਿੱਚ ਆਇਆ। ਕਿਵੇਂ ਕਰਨੀ ਗੁਰੂ ਸਾਹਿਬ ਕਿਰਪਾ ਕਰਨ, ਮਨ ਆਪੇ ਤੋਂ ਬਾਹਰ ਹੋ ਜਾਂਦਾ ਗੁਰੂ ਜੀ ਇਹ ਗੱਲ ਕਰਦੇ ਹਾਂ ਬਸ। ਵਕਤ ਹੋਣ ਦੇ ਉਹ ਲਹਿਕ ਨੇ ਜਿਹੜਾ ਵਕਤ ਆ ਇੰਨੀ ਭਾਵਨਾ ਦੇ ਵਿੱਚ ਆ ਕੇ ਆਪਣੇ ਸ਼ਬਦ ਹੀ ਗੁਆ ਬੈਠੇ ਬਰਖੀਮਾ ਕਰਨੀ ਕੁਝ ਗੱਲਾਂ ਬੇਬਸ ਹੁੰਦੀਆਂ। ਦੋਵੇਂ ਹੱਥ ਜੋੜ ਕੇ ਕਹਿੰਦਾ ਦਾਤਾ ਤੂੰ ਆਪਣਾ ਵਚਨ ਪੂਰਾ ਕਰ ਦਿੱਤਾ, ਤੂੰ ਵਚਨ ਦਾ ਗੁਰੂ ਤੇਗ ਬਹਾਦਰ ਪੱਕਾ ਨਿਕਲਿਆ ਤੇ ਮੈਂ ਵਚਨ ਦਾ ਕੱਚਾ ਨਿਕਲਿਆ। ਕਿਉਂ ਸਿੱਖ ਪੁੱਛਦਾ ਦੇਤਾ ਇਹ ਭਾਈ ਸਾਹਿਬ ਤੂੰ ਕੱਚਾ ਕਿਹਾ, ਇੱਡੀ ਭਾਵਨਾ ਉਹ ਢੋ ਬਣ ਗਿਆ ਸਜਣਾ। ਗੁਰੂ ਨੇ ਮੈਨੂੰ ਪ੍ਰੇਰਕ ਨੇ ਤੇਰੇ ਘਰ ਲੈਣ ਦਾ ਕਹਿੰਦਾ ਮੈਂ ਗੁਰੂ ਨੂੰ ਇੱਕ ਵਾਅਦਾ ਮੈਂ ਵੀ ਕੀਤਾ ਸੀ ਕਿ ਸਤਿਗੁਰੂ ਜਦੋਂ ਮੇਰੇ ਘਰ ਆਏਗਾ ਤੇ ਮੈਂ ਤੈਨੂੰ ਭੋਜਨ ਛਕਾਵਾਂਗਾ ਆਪਣੇ ਹੱਥੀ ਬਣਿਆ ਹੋਇਆ। ਤੇ ਮੈਂ ਹੁਣ ਭੋਜਨ ਕਿਵੇਂ ਛਕਾਵਾਂ, ਮੇਰਾ ਤਾਂ ਵਾਅਦਾ ਕੱਚਾ ਨਿਕਲਿਆ ਉਹ ਜੈ ਪਿਆ। ਭਾਈ ਜੈਤਾ ਜੀ ਬੋਲੇ ਸਜਣਾ ਜਿਹੜੀ ਹੈ ਸਰੀਰ ਨੂੰ ਭੁੱਖ ਲੱਗੀ ਹੈ ਨਾ, ਜਿਹੜੀ ਰੋਟੀ ਤੂੰ ਮੈਨੂੰ ਖਵਾਏਗਾ ਸੱਚ ਹੈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਜੋ ਸਿੱਖਾਂ ਨੂੰ ਲੋਚੇ ਸੋ ਗੁਰੂ ਖੁਸ਼ੀ ਆਵੇ। ਇਹ ਗੁਰੂ ਤੇਗ ਬਹਾਦਰੀ ਭੋਜਨ ਛਕਦੇ ਹੈ ਤੇ ਲੰਗਰ ਤਿਆਰ ਕੀਤਾ ਦੇਵਾ ਰਾਮ ਨੇ ਭਾਈ ਜੈਤੇ ਨੂੰ ਛਕਾਇਆ। ਤੇ ਉਸ ਭਾਈ ਜੈਤੇ ਦਾ ਜਾ ਕੇ ਅਸਥਾਨ ਦੇਖੋ, ਉਹਦੀ ਨਿੱਕੀ ਜਿਹੀ ਕੁਟੀਆ ਨੂੰ ਭਾਗ ਲੱਗੇ ਦੇਖੋ, ਉੱਤੇ ਹਰ ਸਾਲ ਜੋੜ ਵੀ ਦਾ ਹੁੰਦਾ ਦੇਖਿਓ। ਇਹ ਕੀ ਹੈ? ਇਹ ਭਗਤੀ ਦੇ ਮਾਰਗ ਤੇ ਚੱਲਣ ਵਾਲੇ ਇੱਕ ਸੱਚੇ ਆਸ਼ਕ ਦੀ ਕਹਾਣੀ ਹੈ। ਆਸ਼ਕ ਆਸਾਂ ਵਾਲਾ ਮੋਮਨ ਬਲੀਆ ਆਸ਼ਕ ਇਹ ਨਾ ਆਖਿਆ ਜੇ ਲੇਖ ਅਸੀਂ ਲੇਖੇ ਵਰਦੇ ਕਿ ਨਕ ਸਾਨੂੰ ਪਦਾਰਥ ਮਿਲ ਗਿਆ ਕਿ ਨਕ ਨਹੀਂ ਮਿਲਿਆ, ਜਿਹੜੇ ਲੇਖੇ ਵਰਦੇ ਹੈ ਆਸ਼ਕ ਨਹੀਂ ਹੁੰਦੇ। ਤੇ ਭਾਈ ਦੇਵਾ ਰਾਮ ਕੋਈ ਲੇਖਾ ਜੋਖਾ ਨਹੀਂ ਕਰਦਾ, ਸਿਰਫ ਭਾਵਨਾ ਹੀ ਭਾਵਨਾ ਇਹ ਮਾਰਗ ਹੈ। ਇੱਕ ਮਾਰਗ ਭੈਣੇ ਮਿਲੀ ਹੈ ਪ੍ਰੇਮਾ ਮਾਰਗ, ਪ੍ਰੇਮ ਮਾਰਗ ਇਹਨੂੰ ਭਾਉ ਭਗਤੀ ਦਾ ਰਸਤਾ ਕਹਿੰਦੇ ਹੈ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਮੈਂ ਉਸਨੂੰ ਅੱਗੇ ਲੈ ਜਾਵਾਂ। ਇਸ ਰਸਤੇ ਤੇ ਚੱਲਦੇ ਦਾ ਨਾਮ ਹੈ ਭਗਤੀ ਦਾ ਮਾਰਗ। ਉੱਥੇ ਲਿਆਓ ਪ੍ਰਤੀਤ ਤੋਂ ਸ਼ੁਰੂ ਹੁੰਦੀ ਸੀ। ਮਾਰਗ ਤੇ ਚੱਲਣ ਵਾਲੇ ਲਈ ਕੁਝ ਨਿਯਮਿਤ ਮਾਰਗ, ਇੱਕ ਤਾਂ ਮਾਰਗ ਤੇ ਪੈਰ ਧਰਨ ਤੋਂ ਪਹਿਲਾਂ ਤੇ ਉਹ ਮਾਰਗ ਦਾ ਗਿਆਨ ਹੋਣਾ ਚਾਹੀਦਾ। ਜੇ ਮਾਰਗ ਦਾ ਗਿਆਨ ਨਾ ਹੋਇਆ ਤਾਂ ਹੋ ਸਕਦਾ ਸੱਜੇ ਨੂੰ ਮੁੜ ਜਾਏ ਜਾਂ ਖੱਬੇ ਨੂੰ ਮੁੜ ਜਾਏ ਤੇ ਤੇਰੀ ਮੰਦਰ ਕਦੀ ਆ ਗਈ ਨਾ। ਦੂਸਰੀ ਵਾਰ ਮੰਦਰ ਤੇ ਜਾਣ ਦੇ ਲਈ ਪੈਰ ਆਪਣੇ ਚਾਹੀਦੇ ਨੇ, ਬਗਾਨੇ ਨੇ, ਬਗਾਨਿਆਂ ਪੈਰਾਂ ਦੇ ਨਾਲ ਮੰਦਰਾਂ ਤੇ ਨਹੀਂ ਪਹੁੰਚ ਸਕਦਾ। ਅੱਜ ਸੰਸਾਰ ਭੜਕਿਆ ਹੋਇਆ, ਬਗਾਨੇ ਪਖੰਡੀਆਂ ਦੇ ਪੈਰ ਲੈ ਕੇ ਦੁਨੀਆਂ ਤੁਰ ਕੇ ਰੱਬ ਕੋਲ ਪਹੁੰਚਣਾ ਚਾਹੁੰਦੀ ਹੈ ਤੇ ਆਪ ਡੁੱਬੇ ਚੋਰੇ ਜਮੀਨ ਜੇ ਦੇ ਲਈ ਬਹਾਏ ਦੀ ਗਾਥ ਹੋ ਰਹੀ। ਪੈਰ ਆਪਣੇ ਤੇ ਫਿਰ ਮਾਰਗ ਦੇ ਵਿੱਚ ਅੰਧਕਾਰ ਨਹੀਂ ਚਾਹੀਦਾ। ਜੇ ਅੰਧੇਰਾ ਹੋਏਗਾ ਠੇਡਾ ਜ਼ਰੂਰ ਲੱਗੇਗਾ, ਚਾਨਣਾ ਚਾਹੀਦਾ। ਤੇ ਮਾਰਗ ਦੇ ਵਿੱਚ ਜਿੱਥੇ ਚਾਨਣਾ ਵੀ ਹੋਵੇ, ਪੈਰ ਵੀ ਆਪਣੇ ਹੋਣ, ਉੱਥੇ ਗੁਰੂ ਪਿਆਰੇ ਹੋ, ਅੱਖਾਂ ਵੀ ਤਾਂ ਆਪਣੀਆਂ ਚਾਹੀਦੀਆਂ ਨੇ। ਬਗਾਨੀਆਂ ਅੱਖਾਂ ਨਾਲ ਵੀ ਨਾ ਕੋਈ ਦੇਖ ਸਕਦਾ, ਅੱਖਾਂ ਵੀ ਆਪਣੀਆਂ ਚਾਹੀਦੀਆਂ। ਅੱਖਾਂ ਹੋਣ, ਚਾਨਣਾ ਹੋਵੇ, ਜੇ ਅੱਖਾਂ ਹੋਣ ਚਾਨਣਾ ਨਾ ਹੋਵੇ ਫਿਰ ਵੀ ਕੋਈ ਅੱਖਾਂ ਹੈਗੀਆਂ ਚਾਨਣਾ ਨਹੀਂ ਫਿਰ ਉੱਥੇ ਦੀ ਉੱਥੇ ਬਾਤ। ਚਾਨਣਾ ਵੀ ਹੋਵੇ, ਅੱਖਾਂ ਵੀ ਆਪਣੀਆਂ ਹੋਣ, ਮਾਰਗ ਦੀ ਜਾਣਕਾਰੀ ਹੋਵੇ, ਮਾਰਗ ਦੀ ਚਾਨਣਾ ਹੋਵੇ, ਇਹ ਭਗਤੀ ਦੇ ਮਾਰਗ ਦੀਆਂ ਗੱਲਾਂ ਨੇ। ਨੇਤਰ ਵੈਰਾਗ ਤੇ ਵਿਵੇਕ ਦੇ ਹੋਣ ਤੇ ਸਾਧਨ ਚਾਰ ਕਹਿਣ ਗੁਰਨ, ਪੈਰ ਸਾਧਨ ਹਨ, ਸਾਧਨ ਆਪਣੇ ਹੋਣ, ਸਾਧਨ ਕੀਤੇ ਹੋਣ, ਵੈਰਾਗ ਵਿਵੇਕ ਹਟ ਸਕਤੀ ਮੋਖ ਇੱਛਾ ਸਰਵਣ ਮੰਨਣ ਦੇ ਆਸਨ ਤੇ ਸਾਧਨਾਂ ਦੇ ਪੈਰ ਤੇਰੇ ਚਾਹੀਦੇ ਹੈ। ਤੇ ਫਿਰ ਮਾਰਗ ਦੇ ਵਿੱਚ ਭਗਤੀ ਦੇ ਮਾਰਗ ਦੇ ਵਿੱਚ ਚਾਨਣਾ, ਗੁਰਬਾਣੀ ਇਸ ਜਗ ਮੈਂ ਚਾਨਣ। ਜਿਹੜਾ ਸਿੱਖ ਭਗਤੀ ਦੇ ਮਾਰਗ ਗੁਰੂ ਗ੍ਰੰਥ ਸਾਹਿਬ ਤੋਂ ਚਾਨਣਾ ਦੀ ਸ਼ਬਦ ਆ ਲੈਂਦਾ ਉਹ ਕਦੇ ਵੀ ਮੰਦਰ ਤੇ ਨਹੀਂ ਜਾ ਸਕਦਾ। ਮਾਰਗ ਦੇ ਵਿੱਚ ਚਾਨਣਾ ਗੁਰਬਾਣੀ ਦਾ ਚਾਹੀਦਾ, ਮਾਰਗ ਦੀ ਜਾਣਕਾਰੀ ਚਾਹੀਦੀ। ਔਰ ਫਿਰ ਤੈਨੂੰ ਪਤਾ ਹੋਣਾ ਚਾਹੀਦਾ ਕਿ ਜਾਪ ਬੈਕਰੀ ਤੋਂ ਸ਼ੁਰੂ ਕੀਤਾ, ਮਧਮਾ ਵਿੱਚ ਆਇਆ ਤੇ ਮਧਮਾ ਵਿੱਚ ਕਿਵੇਂ ਆਏਗਾ, ਬਸੰਤੀ ਵਿੱਚ ਕਿਵੇਂ ਆਏਗਾ, ਪਰ ਜਾਪ ਕਿਵੇਂ ਜਾਏਗਾ। ਤੇ ਜਾਪ ਪੜਾ ਤੋਂ ਬਾਅਦ ਛੇ ਮੰਜ਼ਲਾਂ, ਛੇ ਪੜਾ ਮੰਜ਼ਲ ਨਹੀਂ, ਮੰਜ਼ਲ ਤਾਂ ਅੱਗੇ ਹੈ, ਛੇ ਰਸਤੇ ਦੇ ਅੰਦਰ ਪੜਾਅ ਹੋਰ ਵੀ ਆਉਂਦੇ ਜਿਹਨਾਂ ਨੂੰ ਅਵਸਥਾ ਕਹਿੰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਅਵਸਥਾ ਲਿਖੀਆਂ ਨੇ ਨਾਮ ਜਪਣ ਵਾਲੇ ਦੀ, ਤੇ ਇਸ ਕਰਕੇ ਇਹ ਜਿੰਨੀ ਦੇਰ ਤੱਕ ਇਹਨਾਂ ਦਾ ਪਹਿਲਾਂ ਅੱਖਰੀ ਗਿਆਨ ਨਹੀਂ ਹੁੰਦਾ, ਹੋ ਸਕਦਾ ਕੋਈ ਅੱਗੇ ਜਾ ਕੇ ਵਾਪਸ ਪਿੱਛੇ ਨੂੰ ਮੁੜਿਆ ਹੋਵੇ, ਜਾਣਾ ਤਾਂ ਅੱਗੇ ਨੂੰ ਸੀ, ਮੁੜਿਆ ਪਿੱਛੇ ਨੂੰ, ਕਿਉਂਕਿ ਪਤਾ ਨਹੀਂ ਸੀਗਾ ਕਿਹਦੀ ਹੈ ਜ਼ਿੰਦਗੀ ਰਹੀ। ਆਉਣ ਵਾਲੇ ਸਮੇਂ ਦੇ ਵਿੱਚ ਕੁਝ ਗੁਰਮੁਖਾਂ ਨੇ ਮੰਗ ਵੀ ਕੀਤੀ ਹੈ ਇਸ ਬਾਤ ਦੀ ਕਿ ਇੱਕ ਇੱਕ ਅਵਸਥਾ ਤੇ ਇੱਕ ਇੱਕ ਦਿਨ ਦੀ ਕਥਾ ਹੈ, ਚਲੋ 10 ਦਿਨ ਦੀ ਕਥਾ ਜਿਹੜੀ ਹੈ ਉਹ ਸਹਿਜ ਭਾਅ ਦੇ ਨਾਲ ਸਮਝੀ ਜਾ ਸਕਦੀ ਹੈ। ਅਗਰ ਕਿਸੇ ਨੇ ਮੰਜ਼ਿਲ ਤੇ ਪਹੁੰਚਣਾ ਹੋਵੇ ਗੁਰਬਾਣੀ ਦੇ ਆਧਾਰ ਤੇ ਆਪਾਂ ਸੌਖਾ ਪਹੁੰਚ ਸਕਦੇ ਹਾਂ। ਬਹੁਤੀ ਕਥਾ ਤਾਂ ਇਹੋ ਜਿਹੀ ਹੋਣੀ ਚਾਹੀਦੀ ਹੈ, ਪਰ ਲੋਕਾਂ ਦੇ ਕਾਰਨ ਥੋੜੇ ਜਿਹੇ ਜ਼ਿਆਦੇ ਚੁਸਚਰੀਆਂ ਗੱਲਾਂ, ਮਸਾਲੇ ਵਾਲੀਆਂ ਗੱਲਾਂ, ਜਿਹੜਾ ਕੰਨਾਂ ਨੂੰ ਸਵਾਦ ਲੱਗੇ ਉਹ ਸੁਣਨਾ, ਜਿਹੜਾ ਸਰੀਰ ਵਾਸਤੇ ਲਾਭਦਾਇਕ ਉਹ ਨਹੀਂ, ਆਪ ਨੂੰ ਖੁਰਾਕ ਹੈ ਇਹਦੀ ਸਵਾਦ ਦੀ ਵਾਪਰੀ, ਇਹ ਅਗਲੋਂ ਹੀ ਸੰਦੇਹ ਹੈ। ਚਲਦਿਆਂ ਚਲਦਿਆਂ ਪਤਾ ਹੋਣਾ ਚਾਹੀਦਾ ਕਿ ਭਗਤੀ ਮਾਰਗ ਤੇ ਅੱਗੇ ਇੱਕ ਜਿਵੇਂ ਕੈਨੇਡਾ ਦੀ ਧਰਤੀ ਚ ਮੈਂ ਉਹ 3 ਰੋਡਾਂ ਦਾ ਨਾਂ ਲਿਆ ਸੀ, ਫਿਰ ਲੈਣਾ ਕਿ ਜਿਵੇਂ ਬਵੇੜ ਤੋਂ ਅੱਗੇ ਚੱਲ ਕੇ ਕੈਂਸਰ ਮੋਰ ਬਣ ਗਏ, ਇਸੇ ਤਰ੍ਹਾਂ ਭਗਤੀ ਦੇ ਮਾਰਗ ਤੇ ਚਲਦਿਆਂ ਚਲਦਿਆਂ ਗੁਰੂ ਕਹਿ ਰਹੇ ਹੋ ਇਸੇ ਦਾ ਹੀ ਭਗਤੀ ਮਾਰਗ ਨੇ ਬਦਲਣਾ, ਭਗਤੀ ਮਾਰਗ ਨੇ ਗਿਆਨ ਮਾਰਗ ਬਣ ਜਾਣਾ ਹੈ। ਪਹਿਲਾਂ ਭਗਤੀ ਮਾਰਗ ਸੀ, ਜਾਂ ਕਿ ਚੌਂਕ ਆਇਆ ਆ ਤੇਰੀ ਹੱਦ ਆਈ, ਇਸ ਤੋਂ ਅੱਗੇ ਫਿਰ ਗਿਆਨ ਮਾਰਗ ਆ, ਪਰ ਗਿਆਨ ਮਾਰਗ ਤੋਂ ਪਹਿਲਾਂ ਇੱਕ ਪੜਾ ਉਹ ਵੀ ਬਲਵੰਤ ਨਾਲ ਲੱਗਦੀ ਹੈ। ਮੈਂ ਉਹ ਵੀ ਬੇਨਤੀ ਕਰਦੇ ਹਾਂ ਕਿ ਭਗਤੀ ਕਰਦਿਆਂ ਕਰਦਿਆਂ ਪਹਿਲਾਂ ਕਰਮ ਕਾਂਡ ਫਿਰ ਉਪਾਸਨਾ ਕਾਂਡ, ਮੈਂ ਜਿਹੜੀ ਦੋਨੇ ਇਕੱਠੀ ਕਵਰ ਕਰਨੀ ਸੀ, ਕਰਮ ਉਪਾਸਨਾ ਗਿਆਨ, ਜਿਹਨੂੰ ਸਿੱਧਾ ਗਿਆਨ ਕਾਂਡ ਵੀ ਮੰਨ ਲਈਏ, ਜੋ ਸੁਣ ਰਹੇ ਹੋ ਕਿ ਅਗਲਾ ਚੌਂਕ ਆਇਆ ਗਿਆਨ ਦਾ ਮਾਰਗ ਸ਼ੁਰੂ ਹੋ ਗਿਆ, ਤੇ ਉਸ ਤੋਂ ਅੱਗੇ ਰਜ਼ਰ ਫੋੜ ਆ ਗਿਆ, ਤੀਸਰਾ ਮਾਰਗ ਆ ਗਿਆ, ਉਸ ਤੋਂ ਅੱਗੇ ਕੁਛ ਵੀ ਨਹੀਂ, ਮੰਜ਼ਲ ਹੈ ਗਿਆਨ ਤੋਂ ਬਾਅਦ ਮੁਕਤ ਮਾਰਗ ਹੈ, ਅਗਲੇ ਮਾਰਗ ਦਾ ਨਾਮ ਮੁਕਤੀ ਦਾ ਮਾਰਗ ਹੈ, ਮੁਕਤੀ ਹੋ ਗਈ ਕੁਛ ਨਹੀਂ। ਉਸ ਦੇ ਵੀ ਜੋ ਬੱਚੀਆਂ ਸ਼ਬਦ ਪੜ੍ਹ ਰਹੀਆਂ ਸੀ, ਜੋ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ, ਉਹ ਤੁਕ ਦੇ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਾਂਗਾ, 5 ਮਿੰਟ ਰਹਿੰਦੇ ਆ। ਤੇ ਬਿੰਬ ਦਾ ਪ੍ਰਤੀਬਿੰਬ ਹੁੰਦਾ, ਸੂਰਜ ਬਿੰਬ ਹੈ, ਜੋ ਉਹ ਪਾਣੀ ਦੇ ਵਿੱਚ ਦਿਸ ਰਿਹਾ ਉਹਦਾ ਨਾਮ ਪ੍ਰਤੀਬਿੰਬ ਹੈ, ਸਾਡਾ ਚਿਹਰਾ ਬਿੰਬ ਹੈ, ਸ਼ੀਸ਼ੇ ਸਾਡਾ ਚਿਹਰਾ ਦਿਸਦਾ ਹੈ, ਪ੍ਰਤੀਬਿੰਬ ਹੈ, ਧੁੰਨ ਦੀ ਪ੍ਰਤੀ ਧੁੰਨ, ਬਿੰਬ ਦਾ ਪ੍ਰਤੀਬਿੰਬ ਹੁੰਦਾ ਹੈ। ਇਹ ਬਾਤ ਥੋੜੀ ਜਿਹੀ ਜ਼ਿਆਦਾ ਬਰੀਕ ਹੈ, ਤੇ ਗੁਰੂ ਕਿਰਪਾ ਕਰੇ ਇਸ ਮਾਰਗ ਤੇ ਚੱਲਦਿਆਂ ਹੋਇਆ ਫਿਰ ਅਗਾਂ ਕੂਤਰਾਂ ਪਿੱਛਾ ਫੇਰਨਾ ਮੁੜਾ, ਭਗਤੀ ਤੇ ਚੱਲਦਿਆਂ ਭਾਵੇਂ ਕੋਈ ਸਿਰੇ ਫਿਰੇ ਲੋਕ ਕਹਿਣਗੇ ਲਓ ਜੀ ਇਹ ਵਾਹਿਗੁਰੂ ਵਾਹਿਗੁਰੂ ਐਂਦਾ ਰੱਖ ਲੈ, ਇਹਦਾ ਜੀ ਤੋਤਾ ਰੱਖਣਾ, ਤੁਸੀਂ ਜੋ ਮਰਜ਼ੀ ਕਹੀ ਜਾਓ ਭਾਈ, ਇਹ ਤੋਤਾ ਰੱਖਣਾ, ਇਹ ਕੋਈ ਹੋਰ ਰੱਖਣਾ, ਤੁਸੀਂ ਕਰਨਾ ਕਰੋ, ਪਰ ਜਿਹੜੇ ਕਰਦੇ ਉਹਨਾਂ ਨੂੰ ਤੁਹਾਨੂੰ ਹਟਾਓ, ਇਹ ਭਗਤੀ ਮਾਰਗ ਹੈ ਜੀ, ਉਹ ਤੋਤਾ ਰੱਖਣ ਕਹਿੰਦੇ ਹੋ ਤੁਸੀਂ, ਵਾਹਿਗੁਰੂ ਵਾਹਿਗੁਰੂ ਕਹਿਣਾ। 5 ਮਿੰਟ ਮੈਂ ਰੱਖੇ ਦੋ ਤੁਹਾਡੀ ਸਿਹਤ ਵਾਸਤੇ, ਮੈਂ ਆਪਣੀ ਗੱਲ ਇੱਥੇ ਸਮਾਪਤ ਕਰਦਾ। ਕੁਝ ਗੁਰਮੁਖ ਬੈਠੇ ਹੈ ਜਿਨ੍ਹਾਂ ਨੇ ਹੁਣੇ ਮਿਲੇ ਸੀ, 2-4 ਸਰੀਰ ਕਹਿੰਦੇ ਜੀ ਕਬਜ਼ ਬੜੀ ਰਹਿੰਦੀ ਹੈ, ਤੇ ਇਹ ਸਮਝ ਲਓ ਵੀ ਕਬਜ਼ 36 ਰੋਗ ਪੈਦਾ ਕਰਨ ਵਾਲੀ ਇੱਕ ਜੜ ਹੈ ਤੁਹਾਡੇ ਸਰੀਰ ਵਿੱਚ, ਜੇ ਇਹ ਹੈ ਤਾਂ 36 ਰੋਗ ਆਪਣੇ ਆਪ ਹੀ ਨੂੰ ਪੜਾਣ ਮੁੱਟਣਗੇ, ਕਦੀ ਨਹੀਂ ਰਹਿਣਗੇ। ਇਹਦੇ 2 ਉਪਾਸ ਹੁੰਦੇ, ਇਹ ਬਿਮਾਰੀ ਦਾ ਦੁੱਖ ਵੀ ਮੈਂ ਖੁਦ ਲਾਇਆ, ਮੈਨੂੰ ਲੋੜ ਹੈ ਨਹੀਂ ਕਬਜ਼ ਲੈਣ ਵਿੱਚ, ਬੋਧੀ ਦੇ ਵਿੱਚ ਇੱਕ ਤਾਂ ਇਲਾਜ ਕੁਦਰਤੀ ਇਲਾਜ ਹੈ ਵੀ ਸਵੇਰੇ ਖਾਲੀ ਪੇਟ ਗਰਮ ਪਾਣੀ, ਜੇ ਹੋ ਸਕਦਾ ਡਿਊਟੀਆਂ ਦਾ ਦੇਖੋ ਕਿਤੇ ਇਹ ਨਾ ਹੋਵੇ ਤੁਹਾਡਾ ਮੈਂ ਕੰਮ ਕੋਈ ਖਰਾਬ ਕਰਾਂ, ਠੀਕ ਕਰਨ ਦੀ ਬਜਾਏ ਕਿ ਡਿਊਟੀਆਂ ਵਾਲੇ ਥੋੜ੍ਹਾ ਔਖਾ ਵੀ ਹੁੰਦਾ, ਪਰ 24 ਘੰਟਿਆਂ ਵਿੱਚ ਨਿਊਜ਼ੀਲੈਂਡ ਦੇ ਡਾਕਟਰਾਂ ਕਹਿੰਦੇ ਵੀ 8 ਗਲਾਸ ਪਾਣੀ ਦੇ ਪੀਣੇ ਚਾਹੀਦੇ, 8 ਲਿਖਿਆ ਹੋਇਆ ਉੱਥੇ ਥਾਂ ਥਾਂ, ਕੀ ਤੁਸੀਂ 8 ਗਲਾਸਾਂ ਤੋਂ ਘੱਟ ਤਾਂ ਨਹੀਂ ਕਿਤੇ ਪਾਣੀ ਪੀਂਦੇ, ਹੈ ਲਿਖਿਆ ਹੋਇਆ ਕੁਐਸਚਨ ਮਾਰਕ ਨਾਲ। 2 ਲੀਟਰ ਪਾਣੀ 2-3 ਕਿਸ਼ਤਾਂ ਦੇ ਵਿੱਚ ਸਵੇਰੇ ਸਵੇਰੇ ਪੀ। ਮੈਨੂੰ ਭਾਈ ਕਰਨ ਸਿੰਘ ਕਹਿੰਦੇ ਬਾਬਾ ਜੀ ਕੀ ਗੱਲ, ਤੁਸੀਂ ਵਾਰ ਵਾਰ ਵਾਸ਼ਰੂਮ ਜਾਂਦੇ ਆ, ਮੈਂ ਕਿਹਾ ਜੀ ਮੈਂ ਇਹ ਕੰਮ ਕੀਤਾ ਹੋਇਆ ਵਾਸ਼ਰੂਮ ਜਾਣ ਵਾਲਾ,
ਪਰ ਇਹ 11 ਵਜੇ ਤੱਕ ਸਾਰੀ ਕਿਰਿਆ ਸਮਾਪਤ ਹੋ ਜਾਂਦੀ ਹੈ। ਫਿਰ ਮੈਨੂੰ ਕੋਈ ਪਾਣੀ ਪੀ ਲਓ, ਮੈਂ ਕਹਿੰਦਾ ਜੀ ਜਿਹੜੀ ਰਾਜਸਥਾਨੀ ਊਠਾਂ ਵਾਂਗੂ ਟੈਂਕੀ ਫੁੱਲ ਕੀਤੀ ਹੈ ਇੱਕ ਵਾਰੀ, ਹੁਣ ਕੋਈ ਰੋਡ ਨਹੀਂ 4 ਘੰਟੇ ਕਬਜ਼ ਨਹੀਂ ਰਹੇ ਜੀ। ਫਿਰ ਵੀ ਜੇ ਕਿਤੇ ਕਿਸੇ ਨੂੰ ਕਬਜ਼ ਬਹੁਤੀ ਹੈ ਤਾਂ ਇੱਕ ਚੀਜ਼ ਨੋਟ ਕਰ ਲਓ, ਆਪਣੇ ਪੈਨ ਕੱਢੋ ਤੇ ਕਾਗਜ਼ ਲੈ। ਪਰ ਇਹ ਵੀ ਮਿਹਰਬਾਨੀ ਕਰੋ, ਬਾਅਦ ਵਿੱਚ ਮੈਨੂੰ ਤੰਗ ਨਾ ਕਰਿਆ ਕਰੋ ਕਿ ਇਹੋ ਜਿਹੀ ਯਕੀਨ ਮੈਨੂੰ ਚਾਹੀਦੀ ਵੀ ਨਹੀਂ ਹੈ, ਜਿਹੜੀ ਬਾਅਦ ਚ ਮੇਰਾ ਸਿਰਦਰਦੀ ਬਣ ਜਾਵੇ ਤਾਂ ਕਲਾ ਕਰਨ ਵਾਲਾ ਬੰਦਾ ਤੇ ਮੈਨੂੰ ਥੋੜ੍ਹੇ ਗਲਤ ਰਸਤੇ ਨਾ ਪਾਓ, ਕੱਲਾ ਕੱਲਾ ਪੁੱਛੂਗਾ ਤੇ ਉਹ ਫਿਰ ਪਾਈਕ ਭਾਈ ਸਾਹਿਬ ਜਦ ਵਿੱਚ ਬੈਠਣ ਗੁੱਸਾ ਨਾ ਕਰਨ। ਉਹ ਕਹਿੰਦੇ ਜੀ ਜਿਹੜਾ ਤੁਸੀਂ ਦਿਮਾਗ ਵਾਸਤੇ ਦੱਸਿਆ ਸੀ ਇੱਕ ਔਰੇਂਜ ਤੇ ਇੱਕ ਹਰੜ ਮਗਾ ਬਾ ਜੀ ਬਾ, ਬਹੁਤ ਹੀ ਯਕੀਨੀ ਪਾਸ ਜਿੱਤ ਗਿਆ ਹਰੀ ਸੀ ਤੇਰੀ ਅਕੀਨ। ਮੈਂ ਕਿਹਾ ਮਿਹਰਬਾਨੀ ਕਰੇ ਹਰੜ ਦੇ ਨਾਮ ਨਾ ਕਰ ਲਈਏ। ਉਹ ਮੈਂ ਅਖਰੋਟ ਕਹਿੰਦਾ ਤੁਸੀਂ ਹਰੜ ਸਮਝੀ ਜਾਂਦੇ ਹੋ। ਹਮ ਮਹਿਰਮ ਤੇ ਲਿਖਦੇ ਰਹੇ, ਇਹ ਸਮਝਣਗੇ ਭਾਈ ਸਾਹਿਬ ਉਰਦੂ ਜਾਣਦੇ। ਹਮ ਮਹਿਰਮ ਤੇ ਲਿਖਦੇ ਰਹੇ ਤੂੰ ਮੁਜ਼ਰਮ ਪੜ੍ਹਦੇ ਰਹੇ, ਇੱਕ ਨੁਕਤੇ ਨੇ ਮਹਿਰਮ ਸੇ ਮੁਜ਼ਰਮ ਬਣਾ ਦਿਆ। ਇਸ ਕਰਕੇ ਇਹ ਗੜਬੜ ਨਾ ਕਰੋ, ਇੱਕ ਤੇ ਨੁਕਤੇ ਹੋ ਜਾਏ ਭਾਈ ਗੁਰਦਾਸ, ਇੱਕ ਤੇ ਨੁਕਤੇ ਹੋ ਜਾਏ ਮੁਜ਼ਰਮ ਮਹਿਰਮ ਖੈਰ ਖੁਆਰੀ ਭਾਈ ਗੁਰਦਾਸ। ਉਹ ਭਾਈ ਅਖਰੋਟ ਹੈ, ਪਰ ਮੈਂ ਨਾਲ ਸ਼ਕਲ ਵੀ ਦੱਸੀ ਸੀ ਵੀ ਦਿਮਾਗ ਵਰਗਾ ਹੁੰਦਾ ਹੈ, ਸਾਡੇ ਦਿਮਾਗ ਵਰਗੀ ਹੁੰਦੀ ਹੈ। ਇਹ ਤਾਂ ਬੜਾ ਸੌਖਾ ਜਿਹਾ ਕੰਮ ਸੀ, ਦੇਖਿਓ ਕਿਤੇ ਉਹ ਉਹਦੀ ਗੱਲ ਨਾ ਹੋ ਜਾਏ, ਨੀਮ ਹਕੀਮ ਜਾਣ ਦਾ ਖਤਰਾ ਨਾ ਬਣ ਜਾਏ। ਤੇ ਇਹ ਤਾਂ ਹੈ ਦਿਮਾਗ ਵਾਸਤੇ, ਕਬਜ਼ ਵਾਸਤੇ ਇਹ ਨੋਟ ਕਰ ਲਓ ਗੁਰੂ ਪਿਆਰਿਓ। ਏਦੋਂ ਸਸਤਾ ਇਲਾਜ ਨਹੀਂ ਕੋਈ, ਏਦੋਂ ਵਧੀਆ ਇਲਾਜ ਨਹੀਂ ਮਿਲਣਾ। ਇੱਕ ਪਾਣੀ, ਦੂਸਰਾ ਇੱਕ ਹਰੜ ਹੁੰਦੀ ਹੈ, ਹਰੜ ਹੁੰਦੀ ਹੈ 6-7 ਕਿਸਮ ਦੀ, ਜਿਹੜੀ ਹਰੜ ਕਬਜ਼ ਲਈ ਚਾਹੀਦੀ ਹੈ ਮੈਂ ਉਹ ਬੋਲੂੰਗਾ, ਇਹਨੂੰ ਨੋਟ ਕਰ ਲੈਣਾ। ਇਹਦਾ ਨਾਮ ਹੈ ਯੰਗ ਹਰੜ, ਬਰੀਕ ਹੁੰਦੀ ਹੈ ਛੋਟੀ, ਇਹਦੇ ਚ ਗਿਣਤ ਨਹੀਂ ਹੁੰਦੀ, ਇਸ ਕਾਲੇ ਜੇ ਰੰਗ ਦੀ ਹੁੰਦੀ ਹੈ, ਜਿਵੇਂ ਮੋਟੀ ਲੈਚੀ, ਜਿਹੜੀ ਲੈਚੀ ਹੈ ਨਾ ਛੋਟੀਆਂ ਭੂਰੀਆਂ ਲੈਚੀਆਂ, ਉਹਦੇ ਚ ਵੱਡੀ ਲੈਚੀ ਲੈ ਗਈ ਕੋਈ ਨੀ ਹੁੰਦੀ ਹੈ, ਆਮ ਮਿਲ ਜਾਂਦੇ ਹੋ ਤੁਹਾਡੇ। ਇਹ ਲੈ ਲਓ, ਇਹ ਲੈ ਕੇ ਇਸ ਨੂੰ ਘੀ ਦੇ ਚ ਫਰਾਈ ਕਰ ਲਓ ਥੋੜੀ ਜਿਹੀ। ਜਦੋਂ ਘੀ ਦੇ ਛੱਡੋਗੇ ਉਹ ਐਂ ਫੁੱਲ ਜਾਣਗੀਆਂ, ਜਿਵੇਂ ਘੀ ਦੇ ਚ ਦਾਖਾਂ ਫੁੱਲ ਗਿਆ ਡੱਡੀਆਂ ਹੋ ਜਾਂਦੀਆਂ ਸੋਨੀ, ਐਂ ਹੋ ਜਾਣਗੀਆਂ। ਉਹਨੂੰ ਫਿਰ ਝਰਨੀ ਦੇ ਨਾਲ ਨਿਚੋੜ ਲਓ, ਘੁੱਟ ਕੇ ਉਹਦਾ ਪਾਊਡਰ ਬਣਾ ਲਓ। ਕੱਲੀ ਹਰੜ ਖਾਓਗੇ ਤਾਂ ਖੁਸ਼ਕੀ ਕਰਦੀ ਹੈ ਤੇ ਕਬਜ਼ੀ ਦਾ ਰੋਗ ਨਹੀਂ ਜਾਂਦਾ। ਇਹਦੇ ਪਾਊਡਰ ਦੇ ਬਰਾਬਰ ਤੁਸੀਂ ਇੱਕ ਪਦਾਰਥ ਹੋਰ ਇੱਥੇ ਤੁਹਾਨੂੰ ਮਿਲਣਾ ਤੇ ਉਹਦਾ ਡੱਬਾ ਬਣਾ ਬਣਾਇਆ ਮਿਲਦਾ, ਇਸ ਗੋਲ ਦਾ ਭਰਾ ਦਾ ਇੱਕ ਡੱਬਾ ਭਰਿਆ ਵਾ, ਉਹ ਲੈ ਲਓ। ਇਹ ਸਾਰੇ ਨੂੰ ਇਕੱਠਾ ਕਰ ਲਓ ਇੱਕ ਜਗ੍ਹਾ, ਹੈ ਪੂਰਾ ਮਹੀਨ ਕਰਕੇ ਭਰੋ, ਰਾਤ ਨੂੰ ਗਰਮ ਗਰਮ ਪਾਣੀ ਦੇ ਨਾਲ ਭਰ ਕੇ ਇੱਕ ਚਮਚਾ ਪਹਿਲੇ ਦਿਨ ਲਓ, ਜੇ ਕੰਮ ਸੂਤ ਨਹੀਂ ਆਇਆ ਜ਼ਿਆਦਾ ਕੰਮ ਖਰਾਬ ਹੈ ਅਗਲੇ ਦਿਨ 2 ਲੈ ਲਓ। ਜਿੱਥੇ ਜਾ ਕੇ ਬਾਡੀ ਸਖਤ ਕਰਦੀ ਹੈ, ਇਹ ਨਹੀਂ ਹੋ ਸਕਦਾ ਤੁਹਾਡੇ ਤੁਰਨ ਦੇ ਵਿੱਚ ਕਦਮ ਕਾਲੀ ਜਾਣਗੇ ਤੇ ਘਰਦਿਆਂ ਨੂੰ ਕਹੋਗੇ ਤੇ ਆਵਾਜ਼ ਨੂੰ ਪਹਿਲਾਂ ਹੀ ਚਾਹੀਦਾ ਭਾਈ ਕਿਤੇ ਅਸੀਂ ਗੱਲ ਲਾਓਗੇ ਕੰਮ ਖਰਾਬ ਨਾ ਹੋ ਜਾਵੇ। ਇਹ ਥੋੜਾ ਜਿਹਾ ਉਸ ਹਿਸਾਬ ਦੇ ਤੌਰ ਤੇ ਕਬਜ਼ ਨਹੀਂ ਰਹਿ ਸਕਦੀ। ਇਹ ਨੁਸਖਾ ਇਹੋ ਜਿਹਾ ਵੀ ਖਾਸ ਉਹਦੇ ਕਬਜ਼ ਗੁਆਂਢੀਆਂ ਦੀ ਵੀ ਰਹਿਣੀ ਆਮ ਬੈਲ ਕਹਿੰਦੇ ਹੈ ਨਾ, ਇਸ ਤਰ੍ਹਾਂ ਦੀ ਗੱਲ ਹੈ। ਇਹ ਰੋਗ ਨੂੰ ਜੜੋਂ ਕੱਢੋ, ਬਹੁਤ ਮਾੜਾ ਰੋਗ ਹੈ। ਤੇ ਗੁਰੂ ਕਿਰਪਾ ਕਰੇ ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ, ਨਿਗਾਹ ਵਾਲਿਆਂ ਵਾਸਤੇ ਔਰ ਸ਼ੂਗਰ ਵਾਲੇ ਰੋਗ ਵਾਸਤੇ ਇਕੱਠਾ ਹੀ ਇੱਕੋ ਹੀ ਦਵਾਈ ਹੈ ਤਿਰਫਲਾ, ਤੇ ਉਹਦਾ ਇੱਕ ਚਮਚਾ ਸ਼ਾਮ ਦੇ ਟਾਈਮ ਰੋਜ਼ ਹੈ। ਤੇ ਅੱਜ ਦੀ ਤਾਰੀਖ ਦੇ ਵਿੱਚ ਵਧੀਆ ਬਣਿਆ ਹੋਇਆ ਰਾਮਦੇਵ ਵਾਲਾ, ਪਰ ਰਾਮਦੇਵ ਦਾ ਨਾਲ ਸਾਡੀ ਗਈ ਖੜਕ, ਇਹ ਵੀ ਤੁਹਾਨੂੰ ਦੱਸਦੇ ਹਾਂ, ਜੋ ਬਾਹਰ ਪੜ੍ਹ ਲਿਓ ਸਿੱਧੇ ਤੌਰ ਤੇ ਖੜਕੀ ਦੇ ਨਾਲ। ਇਹਦੇ ਨਰਿੰਦਰ ਮੋਦੀ ਜਿਹੜਾ ਨਾ ਸਿੱਖਾਂ ਦਾ ਕਾਤਲ, ਇਹ ਲੱਗ ਗਿਆ ਉਹਦੇ ਲਾਲਾ ਚੱਟਣ ਜਾਦੇ। ਅਸੀਂ ਦੇਵਤਾ ਬਿਆਨ ਵੀ ਤੂੰ ਭਗਵੇਂ ਕੱਪੜੇ ਲਾ ਦੇ, ਹੁਣ ਇੱਕ ਸੰਤ ਹੋ ਕੇ ਰਾਜਨੀਤਿਕ ਲੋਕਾਂ ਦੇ ਮਗਰਾਂ ਫਿਰਦਾ ਤੇ ਸਾਡਾ ਕਾਤਲ ਹੈ ਉਹ, ਤੇ ਤੂੰ ਫਿਰਦਾ ਉਹਦੇ ਕਿਉਂ ਦੀ ਵਡਿਆਈ ਕਰਦਾ। ਇਸ ਕਰਕੇ ਉਹ ਥੋੜੀ ਜਿਹੀ ਖੜਕਦੀ ਇਹਦੇ ਨਾਲ, ਪਰ ਜਿਹੜਾ ਗੁਣ ਹੈ ਭਾਈ ਇਹਦੀ ਦੁਕਾਨ ਤੇ ਸੌਦੇ ਨਾਲ ਤਾਂ ਨੀ ਖੜਕੀ, ਸੌਦਾ ਵਧੀਆ। ਇਸ ਕਰਕੇ ਮੈਨੂੰ ਲੋੜ ਪੂਜ ਲੋਕ ਤਾਂ ਮੈਂ ਵੀ ਇਹਦੀ ਦੁਕਾਨ ਤੋਂ, ਪਰ ਉਹ ਸਿੱਧੇ ਤੌਰ ਤੇ ਥੋੜੀ ਜਿਹੀ ਗੜਬੜ ਹੋ ਗਈ ਇਹਦੇ ਨਾਲ, ਹੁਣੇ ਹੋਈ ਹੈ ਤਾਂ ਚਾਹੀਦਾ ਨਹੀਂ। ਇੱਕ ਤਾਂ ਦੇਖੋ ਜਿਹੜੇ ਸਿੱਖ ਸਾਧ ਨੂੰ ਫਰਕ ਰਹੇ ਧਰਮਾਂ ਦਾ, ਸਿੱਖ ਸਾਧ ਮਰ ਜੂਗਾ ਪਿੱਛੇ ਨਹੀਂ ਹਟਦਾ, ਪਰ ਇਹ ਵਿਚਾਰੇ ਭਗਵੇਂ ਕੱਪੜੇ ਵਾਲੇ ਨਾ ਹੁੰਦੇ ਬੋਲਦੇ ਜਿਹੜੇ ਹਿੰਦੂਆਂ ਦੇ ਸੰਤ ਨੇ, ਜਿਹੜੇ ਜੇ ਕਿਤੇ ਮੌਕਾ ਪੈ ਗਿਆ ਤੇ ਬੀਬੀਆਂ ਵਾਲੇ ਕੱਪੜੇ ਭਾਲਦਾ, ਫਿਰ ਇਹ ਵੀ ਕਿੱਥੇ ਨੇ ਨੱਚਣ ਲੱਗੇ ਵੀ ਦੇਖੇ ਇਹ ਵੀ ਸੁੱਥਣ ਪਾ ਕੇ ਨੱਚ ਰਹੇ ਹੋ, ਤੂੰ ਸੰਤ ਹੋ ਕੇ ਕਿਉਂ ਲਾਜ ਨਾ ਰਿਹਾ ਹੈ। ਹੁੰਦਾ ਨਾ ਸੰਤ ਕੋਈ, ਉਹ ਕਹਿੰਦਾ ਵੀ ਮਾਰ ਦਿਓ ਭਾਈ ਆਹ ਬੈਠਾ ਇੱਥੇ, ਕੀ ਵਿਗੜ ਜਾਂਦਾ ਭਲਾ? ਮਰਿਆ ਹਾਥੀ ਜਿਹੜਾ ਸਵਾ ਰੱਖਦਾ ਹੋ ਜਾਂਦਾ, ਪਹਿਲਾਂ ਰੱਖਦਾ ਹੀ ਹੁੰਦਾ, ਕੁਛ ਨਹੀਂ ਸੀ ਵਿਗੜਦਾ, ਪੰਗੇ ਲੈਂਦਾ ਵੱਡੇ ਵੱਡੇ। ਇਹ ਮੁੜ ਕੇ ਸਾਹਸ ਨਹੀਂ ਕਿ ਸਿੱਖਾਂ ਦੇ ਦਿਲ ਦਿਖਾਉਣ ਵਾਲੀ ਗੱਲ ਹੈ, ਜਿਹੜੇ ਨਰਿੰਦਰ ਮੋਦੀ ਦੇ ਵਾਸਤੇ ਸਤੇਜਲ ਦੇ ਜੋ ਵਚਨ ਕਹਿ ਰਿਹਾ, ਇਸ ਕਰਕੇ ਸਾਨੂੰ ਤੰਗ ਹੋ ਕੇ ਫਿਰ, ਹਾਲਾਂਕਿ ਫਿਰ ਵੀ ਚਲੋ ਸੰਤ ਸੰਤ ਹੁੰਦਾ, ਕਿਸੇ ਮਤ ਦਾ ਹੋਵੇ ਮੈਂ ਇਹਦੇ ਹੱਕ ਚ ਵੀ, ਪਰ ਜਿੱਥੇ ਸੰਤਨ ਕੇ ਸੁਣ ਸਾਚੀ ਸਾਖੀ ਸੋ ਬੋਲਣਾ, ਜੋ ਪੇਖੇ ਆਖੀ ਜੋ ਅੱਖੀ ਦੇਖ ਲਈ, ਫਿਰ ਬੋਲ ਸੋ ਧਰਮੀਆਂ ਨਾ, ਫਿਰ ਬੋਲਣਾ ਬਹੁਤ ਹੈ ਕਰਤਾ ਗੁਰੂ ਕਿਰਪਾ ਕਰੇ। ਅੱਜ ਤਾਂ ਤੁਸੀਂ ਉਹ ਪੜ੍ਹ ਲਿਓ ਅਖਬਾਰ, ਹੈ ਤਾਂ ਸਭ ਤੋਂ ਵਿਰੋਧੀ ਭਾਈ ਉਸ ਬੁਕਸਮੈਨ ਨਾਲ, ਪਰ ਖਬਰ ਵਧੀਆ ਲਾ ਦੀ ਉਹਨੇ, ਉਹਦੇ ਚ ਲੱਗੀ ਹੈ, ਮੇਰੇ ਬੇਟੇ ਵੱਲੋਂ ਲੱਗੀ ਹੈ ਸੰਸਵਾਦ ਵੱਲੋਂ। ਖੈਰ ਵੀ ਇਹ ਦੋ ਚੀਜ਼ਾਂ, ਇੱਕ ਤਾਂ ਤਿਰਫ ਦਾ ਬਣਿਆ ਬਣਾਇਆ ਲੈ ਲਓ, ਇਹ ਨੀ ਬਣਨਾ ਨੀ ਤੁਹਾਡੇ ਕੋਲੋਂ। ਅੱਛਾ ਮੈਂ ਦੇਖੀ ਇਹਦਾ ਮੇਰਾ ਸਕੱਤਰ ਸਾਹਿਬ ਇੰਜਨ, ਮੈਂ ਇਸ ਕਰਕੇ ਉੱਚੇ ਹੋ ਗਿਆ। ਗੁਰੂ ਕਿਰਪਾ ਕਰੇ ਭਾਈ, ਅਗਲਾ ਪ੍ਰੋਗਰਾਮ ਜਿਹੜਾ ਗੁਰੂ ਪਿਆਰਿਆਂ ਦੇ ਕੋਲ ਸਰਵਣ ਕਰੋ, ਦੋ ਹਫ਼ਤਿਆਂ ਦੀਆਂ ਇੱਕੋ ਵਾਰੀ ਇੱਕੋ ਹੀ ਸ਼ਬਦ ਵਿੱਚ ਮਾਫ਼ੀ ਮੰਗਦਾ ਕਿ ਬੋਲਣ ਵਾਲੇ ਨੂੰ ਪਤਾ ਨਹੀਂ ਹੁੰਦਾ ਕਿੱਥੇ ਕੁਤਾਹੀ ਕਰ ਜਾਏ। ਸੰਗਤ ਵੀ ਗੁਰੂ ਦਾ ਰੂਪ ਹੈ ਤੇ ਗੁਰੂ ਤਾਂ ਗੁਰੂ ਹੈ ਹੀ, ਜੇ ਕਿਤੇ ਬੋਲਣ ਵਿੱਚ ਕਿਤੇ ਕੋਈ ਮਨਮਤ ਦੀ ਗੱਲ ਤੇ ਨਹੀਂ ਹੋਵੇ, ਗੁਰਮਤ ਵਿਰੋਧੀ ਗੱਲ ਦੇਖੋ ਜੀ ਹੋਵੇ, ਤੇ ਉਹਦੇ ਲਈ ਸੇਵਾ ਕਰ ਦੇਣੀ, ਅੱਗੇ ਵਾਸਤੇ ਸਮਰਥ ਦੇਣੀ ਜੀ, ਫੁੱਲਾਂ ਚੁੱਕਾਂ ਦੀ ਸੇਵਾ ਕਰਦੇ ਹੋਏ ਬੁਲਾਓ ਕਿਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।